ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੰਡੋਤ ਬੰਦਨ ਅਣਕ ਵਾਰ ਸਰਬ ਕਲਾ ਸਮਰੱਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਹਜ਼ੂਰੀ ਵਿੱਚ ਵਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀਓ, ਬੜਭਾਗੇ ਹਾਂ ਸਤ ਸੰਗਤ ਦੇ ਮਹਾਨ ਤੀਰਥ 'ਤੇ ਪਹੁੰਚੇ ਹਾਂ। ਆਪਣੀਆਂ ਸੁਰਤੀਆਂ ਨੂੰ ਇਕਾਗਰ ਕਰਦੇ ਹੋਏ ਆਈਏ ਫਤਿਹ ਦੀ ਸਾਂਝ। ਪ੍ਰੇਮ ਤੇ ਸਤਿਕਾਰ ਨਾਲ ਸਾਰੀ ਸੰਗਤ ਬੋਲਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਸਾਧ ਸੰਗਤ, ਸਤ ਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ, ਇਕਾਗਰ ਚਿੱਤ ਹੋ ਕੇ ਸਤਿਗੁਰਾਂ ਦੀ ਬਾਣੀ ਗੁਰਬਾਣੀ ਦੀ ਵਿਚਾਰ ਗੁਰ ਇਤਿਹਾਸ ਦੀ ਅਮਰ ਕਥਾ ਪੂਰੇ ਪੂਰੇ ਧਿਆਨ ਦੇ ਨਾਲ ਸ਼ਰਵਣ ਕਰਨੀ ਹੈ। ਪਿੱਛੇ ਦੋ ਦੀਵਾਨਾਂ ਦੇ ਵਿੱਚ ਤੁਸੀਂ ਸੁਣ ਚੁੱਕੇ ਹੋ। ਪਹਿਲੇ ਦੀਵਾਨ ਵਿੱਚ ਸੁਣਿਆ ਸੀ ਕਿ ਕਿਵੇਂ ਵਹਿਮ ਭਰਮ ਅਤੇ ਪਖੰਡਾਂ ਤੋਂ ਬਚਣਾ ਹੈ, ਗੁਰੂ ਦੀ ਬਾਣੀ ਦੇ ਨਾਲ ਜੁੜਨਾ ਹੈ। ਰਾਤ ਦੇ ਦੀਵਾਨ ਵਿੱਚ ਆਪਣੇ ਸਿੱਖੀ ਸਿਦਕ ਬਾਰੇ ਸ਼ਰਵਣ ਕੀਤਾ, ਨਾਲ ਨਾਲ ਸਤਿਗੁਰਾਂ ਦੀ ਬਾਣੀ ਸੁਣਨ ਸਮਝਣ ਅਤੇ ਵਰਤਣ ਦੀ ਗੱਲ ਸ਼ਰਵਣ ਕੀਤੀ। ਸੋ ਗੁਰੂ ਦੀ ਬਾਣੀ ਸਾਨੂੰ ਸੋਝੀ ਬਖਸ਼ਦੀ ਹੈ, ਗੁਰੂ ਦੀ ਬਾਣੀ ਸੁਣ ਕੇ ਹੀ ਸਾਨੂੰ ਜਿਉਣ ਦਾ ਚੱਜ ਆਉਂਦਾ ਹੈ ਕਿ ਕੀ ਕਰਨਾ ਚਾਹੀਦਾ ਹੈ ਕੀ ਨਹੀਂ। ਬੋਲ ਕੇ ਅਤੇ ਪਰਿਵਾਰ ਵਾਲੇ ਸੁਣਦੇ ਹੈ ਅਤੇ ਸੁਣਾਉਣ ਵਾਲੇ ਦਾ ਪੂਰਾ ਪੂਰਾ ਸਤਿਕਾਰ ਕਰਦੇ ਹੈ। ਸੋ ਇਹ ਹੈ ਗੁਰੂ ਦੀ ਦੱਸੀ ਹੋਈ ਮਰਿਆਦਾ। ਤਾਂ ਕਿ ਆਪਾਂ ਨੇ ਵਹਿਮ ਭਰਮ ਪਖੰਡ ਅਤੇ ਕਰਮ ਕਾਂਡਾਂ ਤੋਂ ਬਚਣਾ ਹੈ। ਜਿਵੇਂ ਆਪਣੇ ਕੱਲ੍ਹ ਸੁਣਿਆ ਸੀ ਵੀ ਅੱਜ ਪਾਠ ਕਰਨਾ ਕਰਾਉਣਾ ਇੱਕ ਕਰਮ ਕਾਂਡ ਬਣ ਕੇ ਰਹਿ ਗਿਆ, ਕਿਉਂਕਿ ਬਾਣੀ ਨਾ ਸੁਣਨੀ ਅਤੇ ਕੇਵਲ ਪਾਠ ਦਾ ਭੋਗ ਪਾ ਦੇਣਾ ਇਹ ਕਰਮ ਕਾਂਡ ਹੈ। ਸੋ ਬਾਣੀ ਸੁਣਨਾ ਇਹਦਾ ਬਹੁਤ ਵੱਡਾ ਫਲ ਹੈ। ਕਈ ਕੋਟਿਕ ਜਗ ਫਲਾਂ ਸੁਣ ਗਾਵਣ ਹਾਰੇ ਰਾਮ। ਤਾਂ ਤੇ ਰਹੋ ਵਿਚਾਰ, ਤਾਂ ਤੇ ਰੂਹਾਨੀ ਮਾਰਗ 'ਤੇ ਚੱਲਣ ਵਾਸਤੇ ਜ਼ਰੂਰੀ ਹੈ ਕਿ ਗੁਰੂ ਦਾ ਵਚਨ ਸੁਣਨਾ ਅਤੇ ਸੁਣ ਕੇ ਗੁਰੂ ਦੇ ਵਚਨ 'ਤੇ ਪ੍ਰਤੀਤ ਕਰਨਾ। ਸੋ ਗੁਰੂ ਦਾ ਪਹਿਲਾ ਹੀ ਵਚਨ ਹੈ ਇੱਕ ਓਅੰਕਾਰ, ਇੱਕ ਅਕਾਲ ਪੁਰਖ ਸਾਰੇ ਇੱਕ ਰਸ ਵਿਆਪਕ ਹੈ। ਇੱਕ ਓਅੰਕਾਰ, ਜਿਹਨੂੰ ਗੁਰੂ ਦੇ ਵਚਨ 'ਤੇ ਵਿਸ਼ਵਾਸ ਹੈ ਉਹਨੂੰ ਪਰਮੇਸ਼ਰ ਦੀ ਹੋਂਦ 'ਤੇ ਵੀ ਵਿਸ਼ਵਾਸ ਆ ਜਾਂਦਾ, ਕਿਉਂਕਿ ਗੁਰੂ ਦਾ ਪਹਿਲਾ ਹੀ ਵਚਨ ਦੱਸ ਰਿਹਾ ਹੈ ਕਿ ਇੱਕ ਮਾਲਕ ਇੱਕ ਪਰਮੇਸ਼ਰ ਸਾਰੇ ਹਾਜ਼ਰ ਨਾਜ਼ਰ ਹੈ। ਜਿਹੜਾ ਬੰਦਾ ਪਰਮੇਸ਼ਰ ਦੀ ਹੋਂਦ ਨੂੰ ਮੰਨ ਲੈਂਦਾ ਉਹ ਆਸਤਕ, ਜਿਹੜਾ ਹੋਂਦ ਨੂੰ ਨਹੀਂ ਮੰਨਦਾ ਉਹ ਨਾਸਤਕ। ਆਸਤ ਦਾ ਭਾਵ ਹੁੰਦਾ ਹੈ ਹੋਂਦ ਨੂੰ ਮੰਨ ਲੈਣਾ, ਆਸਤਕ ਜਿਹੜਾ ਹੈ ਭਾਵ ਦੇ ਵਿੱਚ ਜਿਉਂਦਾ ਵੀ ਮਾਲਕ ਹਰ ਵੇਲੇ ਹਾਜ਼ਰ ਨਾਜ਼ਰ ਹੈ। ਨਾਸਤਕ ਦਾ ਭਾਵ ਨਾਸਤਕ ਵੀ ਜਿਹੜਾ ਹੋਂਦ ਨੂੰ ਮੰਨਦਾ ਨਹੀਂ। ਸੋ ਜਿਹਨੇ ਤਾਂ ਮਾਲਕ ਪਰਮੇਸ਼ਰ ਦੀ ਹੋਂਦ ਦਾ ਭੈ ਮੰਨ ਲਿਆ ਉਹ ਤਾਂ ਧਰਮੀ ਬੰਦਾ ਹੈ ਅਤੇ ਦੂਜਾ ਅਧਰਮੀ ਬੰਦਾ ਹੈ। ਕੇਵਲ ਗੁਰਦੁਆਰੇ ਮੰਦਰ ਮਸੀਤ ਗਿਰਜਾ ਘਰ ਦੇ ਵਿੱਚ ਮੱਥਾ ਟੇਕਣ ਦੇ ਨਾਲ ਕੋਈ ਧਰਮੀ ਨਹੀਂ ਬਣ ਜਾਂਦਾ। ਜਿਹੜਾ ਆ ਕੇ ਵਚਨ ਸੁਣਦਾ ਵਚਨ ਮੰਨਦਾ ਉਹ ਫਿਰ ਹੁੰਦਾ ਹੈ ਆਸਤਕ। ਤਾਂ ਤੇ ਗੁਰੂ ਦਾ ਵਚਨ ਦੱਸ ਰਿਹਾ ਹੈ ਕਿ ਕਮਾਲ ਇੱਕ ਪਰਮੇਸ਼ਰ ਸਾਰੇ ਹਾਜ਼ਰ ਨਾਜ਼ਰ ਹੈ। ਇਹ ਹੈ ਪਹਿਲਾ ਕਦਮ ਰੂਹਾਨੀ ਮਾਰਗ ਵੱਲ, ਭੈ ਕੇ ਚਰਨ ਕਰ ਭਾਵ ਕੇ ਲੋਇਨ ਸੁਰਤ ਕਰੇ, ਨਾਨਕ ਕਹਿ ਸਿਆਣੀਏ ਇਹ ਕੰਤ ਮਿਲਾਵਾ ਹੋ। ਪਰਮੇਸ਼ਰ ਵਾਲੇ ਪਾਸੇ ਨੂੰ ਤੁਰਨਾ ਕੀ ਹੈ? ਉਹਦੀ ਹੋਂਦ ਦਾ ਭੈ। ਚਰਨ ਕਿਹੜੇ ਨੇ? ਮਾਲਕ ਦੀ ਹੋਂਦ ਨੂੰ ਮੰਨ ਲੈਣਾ, ਉਹਦੇ ਭੈ ਵਿੱਚ ਆ ਜਾਣਾ, ਉਹਨੂੰ ਸਮਝ ਲਓ ਰੱਬ ਵਾਲੇ ਪਾਸੇ ਨੂੰ ਤੁਰਨ ਵਾਸਤੇ ਪੈਰ ਮਿਲ ਗਏ। ਫਿਰ ਉਹਦੀ ਹੌਂਦ ਨੂੰ ਮੰਨ ਕੇ ਉਹਦੀ ਪ੍ਰੇਮਾ ਭਗਤੀ ਕਰ ਭਾਵ ਕੇ, ਕਰ ਹੱਥਾਂ ਨੂੰ ਕਹਿੰਦੇ ਨੇ ਭਾਵ ਭਾਵਨਾ ਪ੍ਰੇਮ, ਤਾਂ ਤੇ ਅਕਾਲ ਪੁਰਖ ਵਾਹਿਗੁਰੂ ਉਹ ਪ੍ਰੇਮ ਕਲਾਵੇ ਦੇ ਵਿੱਚ ਆ ਜਾਂਦਾ, ਤਾਂ ਤੇ ਉਹਦਾ ਪ੍ਰੇਮਾ ਭਗਤੀ ਕਰਨੀ ਇਹ ਹੈ ਹੱਥ। ਫਿਰ ਉਸ ਦੀ ਪ੍ਰੇਮਾ ਭਗਤੀ ਕਰਦੇ ਕਰਦੇ ਹਿਰਦੇ ਦੇ ਵਿੱਚ ਉਹਦੀ ਜਾਤ ਵਸੀ, ਸੁਰਤ ਕਰਕੇ ਬਾਹਰਲੀਆਂ ਪਕੜਾਂ ਖਤਮ ਹੋਈਆਂ। ਫਿਰ ਸੁਰਤ ਦੀ ਅੱਖ ਤਿਆਰ ਹੁੰਦੀ ਹੈ ਲੋਇਨ ਸੁਰਤ ਕਰੇ, ਨਾਨਕ ਕਹਿ ਸਿਆਣੀਏ ਇਹ ਕੰਤ ਮਿਲਾਵਾ ਹੋਏ। ਗੁਰੂ ਸਾਹਿਬ ਬਾਣੀ ਦੇ ਵਿੱਚ ਸਿਆਣੀ ਜੀਵ ਆਤਮਾ ਜੋ ਆ ਕੇ ਗੁਰੂ ਦਾ ਵਚਨ ਸੁਣਦੇ ਹੈ ਉਹਨਾਂ ਨੂੰ ਕਿਹਾ ਜਾਂਦਾ ਸਿਆਣੀ ਜੀਵ ਆਤਮਾ, ਕਿਉਂ ਇਸ ਜੱਗ ਮੈਂ ਪੁਰਖ ਏਕ ਹੈ ਹੋਰ ਸਗਲੀ ਨਾਰ ਸਵਾਈ, ਤਾਂ ਕਿ ਉਹ ਸਿਆਣੀ ਜੀਵ ਆਤਮਾ ਹੈ ਜੋ ਗੁਰੂ ਦਾ ਵਚਨ ਸੁਣਦੇ ਹੈ। ਗੁਰੂ ਸਾਹਿਬ ਐਸੀ ਸਿਆਣੀ ਜੀਵ ਆਤਮਾ ਨੂੰ ਕਹਿੰਦੇ ਇਉਂ ਕੰਤ ਮਿਲਾਵਾ ਹੋਏ, ਤੇਰਾ ਪਤੀ ਪਰਮੇਸ਼ਰ ਪਰਮਾਤਮਾ ਤੈਨੂੰ ਇਉਂ ਮਿਲੇਗਾ, ਭਾਵ ਕਿ ਉਹਦੀ ਹੌਂਦ ਨੂੰ ਮੰਨ ਕੇ ਫਿਰ ਉਹਦੀ ਪ੍ਰੇਮਾ ਭਗਤੀ ਕਰਕੇ ਫਿਰ ਸੁਰਤ ਦੀ ਅੱਖ ਤਿਆਰ ਹੁੰਦੀ ਹੈ। ਸਥੂਲ ਅੱਖਾਂ ਦੇ ਨਾਲ ਪਰਮੇਸ਼ਰ ਨਹੀਂ ਦੀਂਦਾ, ਕਿਉਂਕਿ ਉਹ ਤਾਂ ਐਟਮ ਤੋਂ ਪਰਮਾਣੂ ਤੋਂ ਵੀ ਬਹੁਤ ਜ਼ਿਆਦਾ ਸੂਖਸ਼ਮ ਹੈ। ਅੱਖਾਂ ਦੀ ਵੇਖਣ ਦੀ ਸ਼ਕਤੀ ਨਹੀਂ, ਅੱਖਾਂ ਦੇ ਵਿੱਚ ਵੇਖਣ ਦੀ ਸ਼ਕਤੀ ਨਹੀਂ, ਕਿ ਅੱਖ ਨੂੰ ਤਾਂ ਉਹ ਵਸਤੂ ਦਿੰਦੀ ਹੈ ਜਿਹੜੀ ਅੱਖ ਤੇ ਜਿਹੜੀ ਵਸਤੂ ਤੇ ਪ੍ਰਕਾਸ਼ ਪੈ ਕੇ ਵਾਪਸ ਅੱਖਾਂ ਤੱਕ ਲਾਈਟ ਦਾ ਰਿਫਲੈਕਸ਼ਨ ਹੁੰਦਾ ਹੈ। ਤਾਂ ਤੇ ਅੱਖਾਂ ਨੂੰ ਤਾਂ ਹਨੇਰੇ ਦੇ ਵਿੱਚ ਪਈਆਂ ਸਸੂਲ ਚੀਜ਼ਾਂ ਵੀ ਨਹੀਂ ਦਿੰਦੀਆਂ, ਤਾਂ ਤੇ ਅੱਖ ਤਾਂ ਕੇਵਲ ਪ੍ਰਕਾਸ਼ ਦੀ ਹੋਂਦ ਦੇ ਵਿੱਚ ਹੀ ਵਸਤੂ ਨੂੰ ਵੇਖਦੀ ਹੈ, ਜਿਸ ਕਰਕੇ ਅੱਖ ਦੀ ਜਿਹੜੀ ਵੇਖਣ ਸ਼ਕਤੀ ਹੈ ਉਹ ਕੁਝ ਵੀ ਨਹੀਂ। ਉਹ ਮਾਲਕ ਉਹ ਪਰਮੇਸ਼ਰ ਸੁਰਤ ਦੀਆਂ ਅੱਖਾਂ ਦੇ ਨਾਲ ਦਿਸਦਾ ਹੈ, ਨਾਨਕ ਸੇ ਅੱਖੜੀਆਂ ਬੇਅੰਨ ਜਿਨੀ ਦਿਸਿੰਦੋ ਮਾਂ ਤੇਰੀ। ਸੋ ਇਹ ਕਦੇ ਵੀ ਪ੍ਰਸ਼ਨ ਨਹੀਂ ਕਰਨਾ ਵੀ ਜੇ ਪਰਮੇਸ਼ਰ ਹੈ ਤਾਂ ਮੈਨੂੰ ਦਿਖਾਓ, ਕਿਉਂਕਿ ਉਹਦੇ ਵਾਸਤੇ ਤਾਂ ਕਿਸੇ ਅਭਿਆਸ ਦੁਆਰਾ ਆਪ ਆਪਣੀ ਅੱਖ ਬਣਾਉਣੀ ਪੈਂਦੀ ਹੈ। ਜੇ ਉੱਲੂ ਕਹੇ ਵੀ ਮੈਨੂੰ ਸੂਰਜ ਦਿਖਾਓ, ਉੱਲੂ ਨੂੰ ਸੂਰਜ ਕਿਹੜਾ ਵਿਖਾਵੇ, ਕਿਉਂਕਿ ਉੱਲੂ ਦੀਆਂ ਅੱਖਾਂ ਦੀਆਂ ਪੁਤਲੀਆਂ ਦੇ ਵਿੱਚ ਨੁਕਸ਼ ਹੈ, ਉੱਲੂ ਨੂੰ ਸੂਰਜ ਨਹੀਂ ਦਿੰਦਾ। ਉੱਲੂ ਫਿਰ ਤਰਕ ਕਰਦਾ, ਕਹਿੰਦਾ ਜੇ ਸੂਰਜ ਹੋਵੇ ਤਾਂ ਮੈਨੂੰ ਨਾ ਦੱਸੇ। ਤਾਂ ਤੇ ਭਾਈ ਇਹ ਉੱਲੂ ਵਾਲੀਆਂ ਤਰਕਾਂ ਕਰਨਾ ਛੱਡ ਦਿਓ, ਆ ਹੁੰਦਾ ਨਾ ਇੱਕ ਤਰਕਸ਼ੀਲ ਮਹਿਕਮਾ, ਇਹ ਉੱਲੂ ਵਾਲੀਆਂ ਗੱਲਾਂ ਕਰਨੀਆਂ ਛੱਡ ਦੇਣੀਆਂ ਹੈ। ਕੋਈ ਕਿਸੇ ਨੂੰ ਰੱਬ ਨਹੀਂ ਵਿਖਾ ਸਕਦਾ, ਇਹ ਆਪਣਾ ਅਨੁਭਵ ਹੈ। ਹਾਂ ਕਿਸੇ ਨੂੰ ਫਲਵਾੜੀ ਦੀ ਦੱਸ ਪਾਈ ਜਾ ਸਕਦੀ ਹੈ, ਕਿਸੇ ਨੂੰ ਇਸ਼ਾਰਾ ਦਿੱਤਾ ਜਾ ਸਕਦਾ, ਫੁੱਲ ਦੀ ਦੱਸ ਪਾਈ ਜਾ ਸਕਦੀ ਹੈ, ਪਰ ਸੁਗੰਧੀ ਬਾਰੇ ਕੋਈ ਕੁਝ ਨਹੀਂ ਕਹਿ ਸਕਦਾ। ਸੁਗੰਧੀ ਆਪਣਾ ਅਨੁਭਵ ਕਰਦਾ। ਜੇ ਕਿਸੇ ਦੀਆਂ ਆਪਣੀਆਂ ਨਾਸਾਂ ਕੰਮ ਨਹੀਂ ਕਰਦੀਆਂ ਵੀ ਸੁਗੰਧੀ ਕਿਸੇ ਨੂੰ ਕੋਈ ਕਿਵੇਂ ਅਨੁਭਵ ਕਰਾ ਦੇਵੇਗਾ, ਜੇ ਕਿਸੇ ਦੀਆਂ ਆਪਣੀਆਂ ਅੱਖਾਂ ਨਹੀਂ ਕਰਦੀਆਂ ਤੇ ਕੋਈ ਕਿਸੇ ਨੂੰ ਕੁਝ ਕਿਵੇਂ ਵਿਖਾ ਦੇਵੇਗਾ। ਤਾਂ ਤੇ ਇਹ ਪ੍ਰਸ਼ਨ ਹੀ ਰੂਹਾਨੀ ਮਾਰਗ ਵਿੱਚ ਗਲਤ ਹੈ ਕਿ ਰੱਬ ਵਿਖਾਓ। ਉਹ ਵੀ ਮੂਰਖ ਹੈ ਜਿਹੜਾ ਕਿਸੇ ਨੂੰ ਰੱਬ ਦਿਖਾਉਣ ਦਾ ਦਾਅਵਾ ਕਰਦਾ ਹੈ, ਦੋਨੇ ਹੀ ਮੂਰਖ ਨੇ। ਤਾਂ ਤੇ ਇਹ ਆਪਣਾ ਅਨੁਭਵ ਹੁੰਦਾ। ਗੁਰਬਾਣੀ ਇਸ਼ਾਰੇ ਦੇ ਰਹੀ ਹੈ ਵੀ ਸੁਰਤ ਦੀ ਅੱਖ ਕਿਵੇਂ ਤਿਆਰ ਹੋਵੇਗੀ। ਗੁਰਬਾਣੀ ਦਾ ਵਚਨ ਮੰਨ ਲਓ, ਅੱਖ ਤਾਂ ਆਪ ਨੂੰ ਬਣਾਉਣੀ ਪਊਗੀ ਨਾ। ਧਰਤੀ ਦੇ ਵਿੱਚ ਪਾਣੀ ਹੈ ਵੀ ਖੋਦਣਾ ਪਊਗਾ, ਕੰਕਰ ਪੱਥਰ ਹਟਾਉਣੇ ਪੈਣਗੇ, ਧਰਤੀ ਦਾ ਪਾਣੀ ਪ੍ਰਗਟ ਹੋ ਜੂਗਾ। ਦਰਖਤ ਦੀ ਨਿਉਂ ਵੇਖਣੀ ਹੋਵੇ, ਦਰਖਤ ਦੇ ਆਸੇ ਪਾਸੇ ਮਿੱਟੀ ਪਾਸੇ ਕਰ ਲਓ, ਦਰਖਤ ਦੀ ਨਿਉਂ ਦਿਸ ਪੈ, ਮਾਫ ਕਰਨਾ, ਜੜ ਦਿਸ ਪੈਣੀ ਹੈ। ਮਕਾਨ ਦੀ ਨਿਉਂ ਵੇਖਣੀ ਹੈ, ਕੰਧਾਂ ਦੇ ਨਾਲੋਂ ਮਿੱਟੀ ਪਾਸੇ ਕਰੋ। ਦੁੱਧ ਦੇ ਵਿੱਚੋਂ ਘਿਓ ਪ੍ਰਗਟ ਕਰਨਾ ਹੈ ਤਾਂ ਦੁੱਧ ਨੂੰ ਜਾਗ ਲਾਓ, ਦੁੱਧ ਦੇ ਵਿੱਚ ਫਿਰ ਮਧਾਣੀ ਪਾਓ, ਰਿੜਕੋ, ਉਹ ਦੁੱਧ ਦੇ ਵਿੱਚੋਂ ਘੀ ਪ੍ਰਗਟ ਹੋ ਜਾਂਦਾ। ਤਾਂ ਤੇ ਐਸੇ ਹੀ ਜੋ ਮਾਲਕ ਪਰਮੇਸ਼ਰ ਜਿਹਦੀ ਜੋਤ ਸਾਰਿਆਂ ਦੇ ਅੰਦਰ ਹੈ, ਜਿਹਦੇ ਵਾਸਤੇ ਸਾਬਤ ਸੁਰਤ ਦਾ ਅਭਿਆਸ ਹੋਇਆ ਕਰਦਾ, ਇਹ ਆਪਣੇ ਅੰਦਰੋਂ ਖੋਜ ਹੋਇਆ ਕਰਦੀ ਹੈ। ਬਾਕੀ ਦੁਨੀਆਂ 'ਤੇ ਸਭ ਕੁਝ ਰੈਡੀਮੇਡ ਮਿਲ ਜਾਂਦਾ। ਜਾਇਦਾਦ ਕਿਸੇ ਪੁੱਤਰ ਨੂੰ ਆਪਣੇ ਬਾਪ ਦੀ ਬਣੀ ਬਣਾਈ ਮਿਲ ਸਕਦੀ ਹੈ ਬਿਨਾਂ ਮਿਹਨਤ ਕੀਤੇ ਤੋਂ। ਘੀ ਆਪਣੇ ਘਰੇ ਨਾ ਰਿੜਕਿਆ ਜਾਵੇ, ਡੈਰੀ ਤੋਂ ਮਿਲਿਆ ਬਣਿਆ ਬਣਾਇਆ ਮਿਲ ਜਾਂਦਾ। ਬੱਚਿਆਂ ਦੇ ਕੱਪੜੇ ਨਾ ਸਵਾਉਣੇ ਹੋਣ, ਰੈਡੀਮੇਡ ਮਿਲ ਜਾਂਦੇ ਹੈ ਬਣੇ ਬਣਾਏ। ਪਰ ਇੱਕ ਪਰਮੇਸ਼ਰ ਹੈ, ਜਾਣੀ ਕਿ ਬਾਕੀ ਸਭ ਚੀਜ਼ਾਂ ਤੁਹਾਨੂੰ ਮਿਲ ਸਕਦੀਆਂ। ਇੱਕ ਪਰਮੇਸ਼ਰ ਹੈ ਜੋ ਆਪਣੇ ਆਪ ਦੇ ਅੰਦਰੋਂ ਆਪ ਖੋਜਣਾ ਪੈਂਦਾ, ਆਪਣੇ ਆਪ ਦੇ ਅੰਦਰੋਂ ਆਪ ਖੋਜਣਾ ਪੈਂਦਾ। ਗੁਰਬਾਣੀ ਦੇ ਪ੍ਰਕਾਸ਼ ਵਿੱਚ ਗੁਰਬਾਣੀ ਇਸ਼ਾਰੇ ਦੇ ਰਹੀ ਹੈ, ਗੁਰਬਾਣੀ ਸਾਨੂੰ ਸੋਝੀ ਬਖਸ਼ ਰਹੀ ਹੈ, ਤਾਂ ਕਿ ਗੁਰਬਾਣੀ ਦੇ ਪ੍ਰਕਾਸ਼ ਵਿੱਚ ਆਪਣੇ ਆਪ ਨੂੰ ਖੋਜਣਾ ਹੁੰਦਾ ਹੈ ਅਤੇ ਵਾਧੂ ਦੀ ਜਿਹੜੀ ਪ੍ਰਸ਼ਨ ਵਿਰਤੀ ਹੈ ਇਹ ਛੱਡਣੀ ਹੁੰਦੀ ਹੈ। ਕਿਉਂਕਿ ਜੋ ਰੂਹਾਨੀ ਅੱਤ ਹੈ ਇਹ ਸੁਰਤ ਦੀ ਮਚਿਓਰਿਟੀ ਦਾ ਮਾਰਗ ਹੈ, ਬੁੱਧੀਮੰਡਲ ਦਾ ਨਹੀਂ। ਕੇਵਲ ਉੱਚਾ ਹੋਵੇ ਕੋਏ ਤਿਸ ਉੱਚੇ ਕਹੋ ਜਾਣਿਆ ਸੋਏ। ਤਾਂ ਤੇ ਜਿਵੇਂ ਜਿਵੇਂ ਸੁਰਤ ਉੱਚੀ ਹੋਵੇਗੀ ਉਵੇਂ ਉਵੇਂ ਇਹਨਾਂ ਗੱਲਾਂ ਦੀ ਸਮਝ ਆਉਂਦੀ ਹੈ। ਕਿਉਂਕਿ ਕੁੱਝ ਗੱਲਾਂ ਜਿਹੜੀਆਂ ਕਿ ਬੁੱਧੀਮੰਡਲ ਦੀ ਸਮਝ ਤੋਂ ਬਾਹਰ ਹੈ, ਤਾਂ ਤੇ ਇਹਦੇ ਵਾਸਤੇ ਤਾਂ ਅਭਿਆਸ ਹੈ ਅਤੇ ਪ੍ਰਸ਼ਨ ਵਿਰਤੀ ਹੈ ਉਹ ਜਿਹੜੀ ਛੱਡ ਦੇਣੀ ਹੈ। ਸਮਾਂ ਬੜਾ ਥੋੜ੍ਹਾ ਹੈ, ਇਹ ਜਿਹੜਾ ਸਮਾਂ ਹੈ ਇਹ ਵਾਧੂ ਦੇ ਪ੍ਰਸ਼ਨਾਂ ਦੇ ਵਿੱਚ ਆਪਾਂ ਨੇ ਬਰਬਾਦ ਨਹੀਂ ਕਰ ਦੇਣਾ। ਜੋ ਕੁਐਸਚਨ ਵਿਰਤੀ ਹੈ ਇਹਦੇ ਵਿੱਚ ਸਮਾਂ ਬਰਬਾਦ ਆ। ਇੱਕ ਬੱਚਾ ਹੈ, ਉਹਨੂੰ ਕੁਝ ਸਮਾਂ ਮਿਲਿਆ ਹੈ ਪੇਪਰ ਹੱਲ ਕਰਨ ਵਾਸਤੇ, ਢਾਈ ਤਿੰਨ ਘੰਟਿਆਂ ਦਾ। ਜੇ ਉਹ ਪੇਪਰ ਦੇ ਵਿੱਚ ਬੈਠ ਕੇ ਵਾਧੂ ਦੇ ਪ੍ਰਸ਼ਨ ਸੋਚਣ ਲੱਗ ਪਵੇ ਵੀ ਇਹ ਪੇਪਰ ਕਿਹਨੇ ਪਾਇਆ, ਜਿਹੜੇ ਬੈਂਚ 'ਤੇ ਮੈਂ ਬੈਠਾ ਹਾਂ ਇਹ ਕਿਹੜੀ ਲੱਕੜ ਦਾ ਬਣਿਆ, ਆਹ ਪੈੱਨ ਕਿਹੜੀ ਕੰਪਨੀ ਦਾ ਬਣਿਆ, ਇਸ ਪੈੱਨ ਦੀ ਕੀਮਤ ਕਿੰਨੀ ਹੈ, ਯਾਨੀ ਕਿ ਇੱਦਾਂ ਦੇ ਫਜ਼ੂਲ ਦੇ ਪ੍ਰਸ਼ਨਾਂ ਦੇ ਵਿੱਚ ਢਾਈ ਤਿੰਨ ਘੰਟਿਆਂ ਦਾ ਸਮਾਂ ਲੰਘ ਜਾਣਾ ਅਤੇ ਉਹ ਬੱਚੇ ਨੇ ਫੇਲ ਹੋ ਜਾਣਾ। ਕਰਨ ਵਾਲਾ ਕੰਮ ਕੀ ਹੈ? ਪੇਪਰ ਹੱਲ ਕਰਨਾ ਹੈ। ਇਵੇਂ ਜੇ ਇੱਕ ਗੁਰੂ ਵਾਲੇ ਬਣ ਕੇ ਪਰਮੇਸ਼ਰ ਦਾ ਨਾਮ ਜਪਣਾ ਹੈ, ਬਾਣੀ ਪੜ੍ਹਨੀ ਹੈ, ਜੋ ਯਾਨੀ ਕਿ ਪ੍ਰਸ਼ਨ ਵਿਰਤੀ ਹੈ ਇਹ ਛੱਡ ਦੇਣੀ ਹੈ। ਕਿਉਂ ਹੋਇਆ ਤੇ ਕਿਉਂ ਹੋਇਆ, ਖੱਪ ਖੱਪ ਮਰੇ ਸਿਆਣੇ। ਡਾਕਟਰ ਭਾਈ ਵੀਰ ਸਿੰਘ ਜੀ ਕਹਿ ਰਹੇ ਨੇ ਬਹੁਤੇ ਸਿਆਣੇ ਤਾਂ ਆਈ ਖੱਪ ਖੱਪ ਕੇ ਮਰ ਜਾਂਦੇ ਹੈ, ਆਹ ਕਿਵੇਂ ਹੋਇਆ ਜੀ, ਆਹ ਕਿਉਂ ਹੋਇਆ ਜੀ। ਜੇ ਪ੍ਰਸ਼ਨ ਕਰਨਾ ਹੋਵੇ ਫਿਰ ਤੂੰ ਕਿਉਂ ਜੰਮਿਆ, ਪ੍ਰਸ਼ਨ ਦਾ ਕੀ ਜਵਾਬ ਹੈ? ਕਿਸੇ ਨੂੰ ਕਹੀਏ ਭਾਈ ਤੂੰ ਅੰਮ੍ਰਿਤ ਛਕ ਲਾ, ਗੁਰੂ ਵਾਲਾ ਬਣ ਜਾ, ਕਹਿੰਦਾ ਅੰਮ੍ਰਿਤ ਕਿਉਂ ਛਕਾਂ, ਅੰਮ੍ਰਿਤ ਛਕਣ ਦੀ ਕੀ ਲੋੜ ਹੈ, ਇਹਦਾ ਪ੍ਰਸ਼ਨ ਹੈ। ਅਤੇ ਜੇ ਪੁੱਛਣ ਵਾਲਾ ਹੋਵੇ ਜੰਮਣ ਦੀ ਕੀ ਲੋੜ ਹੈ, ਜੰਮਣ ਦੀ ਕੀ ਲੋੜ ਹੈ? ਜੇ ਮਨੁੱਖਾ ਜਨਮ ਧਾਰਨ ਕਰਕੇ ਗੁਰੂ ਵਾਲਾ ਬਣ ਕੇ ਨਾਮ ਨਹੀਂ ਜਪਣਾ ਸੀ ਤੇ ਫਿਰ ਬਾਣੀ ਕਹਿੰਦੀ ਹੈ ਫਿਰ ਜੰਮਣ ਦੀ ਕੀ ਲੋੜ ਹੈ? ਜਿੰਨੀ ਐਸਾ ਹਰ ਨਾਮ ਨਾ ਚੇਤੇ ਉਸੇ ਕਾਹੇ ਜੰਗ ਆਏ ਰਾਮ ਰਾਜ। ਇਹੋ ਮਾਨਸ ਜਨਮ ਦੁਲੰਭ ਹੈ, ਨਾਮ ਬਿਨਾਂ ਵਿਰਥਾ ਸਭ ਜਾਏ। ਹੁਣ ਵਰਤਾ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ, ਮਨ ਮੁੱਖਾਂ ਨੂੰ ਫਿਰ ਜਨਮ ਹੈ ਨਾਨਕ ਹਰ ਭਾਏ। ਬਾਣੀ ਕਹਿੰਦੀ ਹੈ ਜੇ ਨਾਮ ਜਪਣ ਦੀ ਲੋੜ ਨਹੀਂ ਫਿਰ ਜੰਮਣ ਦੀ ਵੀ ਕੀ ਲੋੜ ਸੀ, ਫਿਰ ਇਹਦੇ ਨਾਲੋਂ ਤੇਰੀ ਮਾਤਾ ਵਾਂਝ ਰਹਿ ਜਾਂਦੀ। ਲਿਖਿਆ ਹੋਇਆ ਜਿਨ ਹਰ ਹਿਰਦੈ ਨਾਮ ਨਾ ਵਸਿਓ, ਤਿਨ ਮਾਤ ਕੀਜੈ ਹਰ। ਪਸ਼ੂ ਮਿਲੇ ਚੰਗਿਆਈਆਂ, ਖੜ ਖਾਵੇ ਅੰਮ੍ਰਿਤ ਦੇਹੇ, ਨਾਮ ਬਿਹੂਣੇ ਆਦਮੀ ਧ੍ਰਿਗ ਜੀਵਨ ਕਰਮ ਕਰੇ। ਕਹਿੰਦੇ ਇਹਦੇ ਨਾਲੋਂ ਤਾਂ ਫਿਰ ਪਸ਼ੂ ਚੰਗੇ ਹੈ, ਘਾਹ ਪੱਠਾ ਖਾਂਦੇ ਹੈ ਤੇ ਦੁੱਧ ਦਿੰਦੇ ਹੈ, ਜਿਨ੍ਹਾਂ ਦਾ ਗੋਹਾ ਵੀ ਕੰਮ ਆਉਂਦਾ। ਪਸ਼ੂ ਮਰ ਜਾਵੇ ਹੱਡ ਵੀ ਕੰਮ ਆਉਂਦਾ, ਚੰਮ ਵੀ ਕੰਮ ਆਉਂਦਾ, ਤੇ ਤੂੰ ਕਿਸੇ ਕੰਮ ਦਾ ਹੈ ਨਾਮ ਤੋਂ ਬਿਨਾ। ਨਰੂ ਮਰੈ ਨਰ ਕਾਮਨਾ ਆਵੈ, ਪਸ਼ੂ ਮਰੈ ਦਸ ਕਾਜ ਸਵਾਰੈ। ਕਹਿੰਦੇ ਪਸ਼ੂ ਮਰ ਕੇ ਵੀ ਦਸ ਕੰਮ ਸਮਾਰਦਾ ਤੇ ਬੰਦਿਆ ਤੇਰਾ ਤਾਂ ਹੱਡ ਚੰਮ ਵੀ ਨਹੀਂ ਕੰਮ ਆਉਂਦਾ। ਪਸ਼ੂ ਜਿਉਂਦਾ ਵੀ ਦੁੱਧ ਦਿੰਦਾ, ਖਾਂਦਾ ਘਾਹ ਪੱਠਾ, ਤੇ ਤੂੰ 36 ਪ੍ਰਕਾਰ ਦੇ ਖਾਣੇ ਖਾ ਕੇ ਬਦਫੈਲੀਆਂ ਕਰਦਾ। ਯਾਦ ਨਹੀਂ ਕੀਤਾ ਮਾਲਕ ਕਦੇ, ਜਿਹੇ ਪ੍ਰਸਾਦ 36 ਹੀ ਅੰਮ੍ਰਿਤ ਖਾਹੇ, ਤਿਸ ਠਾਕਰ ਕਹੋ ਰੱਖ ਮਨ ਮਾਹੇ। ਤਾਂ ਤੇ ਪਿਆਰਿਆ ਇਹ ਮਨੁੱਖਾ ਜਨਮ ਬੜਾ ਅਮੋਲਕ ਹੈ, ਤਾਂ ਤੇ ਇਹ ਸਮਾਂ ਜਿਹੜਾ ਮਿਲਿਆ ਹੈ ਇਹਨੂੰ ਲੇਖੇ ਦੇ ਵਿੱਚ ਲਾਉਣਾ ਹੈ ਤਾਂ ਤੇ ਪੰਜਾਂ ਪਿਆਰਿਆਂ ਕੋਲੋਂ ਖੰਡੇ ਵਾਟੇ ਦਾ ਮਤ ਛਾ ਕੇ ਗੁਰੂ ਘਰ ਦਾ ਨਾਮ ਲੈ ਕੇ ਨਿਤਨੇਮ ਕਰਨਾ ਹੈ, ਨਾਮ ਜਪਣਾ ਹੈ, ਸੇਵਾ ਕਰਨੀ ਹੈ, ਜਿਹਦੇ ਬਾਰੇ ਮੈਂ ਸੰਖੇਪ ਦੇ ਵਿੱਚ ਕਹਿ ਜਾਵਾਂ ਕਿਉਂਕਿ ਪਿਛਲੇ ਦੀਵਾਨਾਂ ਦੇ ਵਿੱਚ ਤੁਸੀਂ ਸੁਣਿਆ ਹੈ ਜੋ ਨਹੀਂ ਕਰਨਾ, ਜੋ ਕਰਨਾ ਹੈ ਉਹਦੀ ਵਿਚਾਰ ਵੀ ਆਪਾਂ ਕਰਨੀ ਹੈ ਕਿਉਂਕਿ ਜੇ ਮਾੜੇ ਕੰਮ ਛੱਡ ਦਿੱਤੇ, ਵਹਿਮ ਭਰਮ ਛੱਡ ਦਿੱਤੇ, ਪਰ ਜੋ ਕਰਨ ਵਾਲਾ ਕੰਮ ਨਾ ਕੀਤਾ ਫਿਰ ਵੀ ਇਹ ਜੀਵਨ ਅਧੂਰਾ ਰਹਿ ਗਿਆ। ਮਾੜਾ ਕੰਮ ਤਾਂ ਜੇ ਆਪਾਂ ਹਿਸਾਬ ਲਾਈਏ ਤਾਂ ਪਸ਼ੂ ਵੀ ਨਹੀਂ ਕਰਦਾ, ਪਸ਼ੂ ਕੋਈ ਮਾੜਾ ਕੰਮ ਨਹੀਂ ਕਰਦਾ ਪਰ ਉਹ ਨਾਮ ਨਹੀਂ ਜਪ ਸਕਦਾ। ਜੇ ਬੰਦਿਆ ਤੂੰ ਵੀ ਮਾੜਾ ਕੰਮ ਕੋਈ ਨਹੀਂ ਕਰਦਾ ਪਰ ਗੁਰੂ ਵਾਲਾ ਬਣ ਕੇ ਨਾਮ ਨਹੀਂ ਜਪਦਾ, ਤੇਰੇ ਤੇ ਪਸ਼ੂ ਦੇ ਵਿੱਚ ਕੀ ਫਰਕ ਹੈ? ਕੋਈ ਫਰਕ ਨਾ ਰਿਹਾ। ਤਾਂ ਤੇ ਬੰਦਾ ਉਹ ਹੈ ਜਿਹੜਾ ਮਾੜੇ ਕੰਮ ਛੱਡ ਕੇ ਗੁਰੂ ਵਾਲਾ ਬਣ ਕੇ ਬੰਦਗੀ ਕਰਦਾ। ਬੰਦਾ ਹੋਏ ਬੰਦਗੀ ਕਾ ਹੈ, ਹੁਕਮ ਪਛਾਣੇ ਸੋ ਏਕੋ ਜਾਣੇ, ਬੰਦਾ ਕਹੀਏ ਸੋਈ। ਇਹੀ ਬੰਦੇ ਦੀ ਪਰਿਭਾਸ਼ਾ ਹੈ, ਬੰਦੀ ਅੰਦਰ ਸਿਫਤ ਕਰਾਏ ਤਾਂ ਕੋ ਕਹੀਏ ਬੰਦਾ। ਇੱਥੇ ਬੰਦਾ ਦਾ ਭਾਵ ਮਨੁੱਖਾ ਜਨਮ, ਚਾਹੇ ਇਸਤਰੀ ਹੈ ਚਾਹੇ ਪੁਰਸ਼ ਹੈ, ਕਿਤੇ ਭੁਲੇਖੇ ਚ ਨਾ ਰਹਿ ਜਾ ਕਿਤੇ, ਜਾਂ ਬੀਬੀਆਂ ਭੁਲੇਖੇ ਵੀ ਤਾਂ ਬੰਦਿਆਂ ਵਾਸਤੇ ਗੱਲ ਚੱਲ ਰਹੀ ਹੈ। ਬੰਦਾ ਦਾ ਭਾਵ ਮਨੁੱਖਾ ਜਨਮ, ਤਾਂ ਤੇ ਮਨੁੱਖਾ ਜਨਮ ਉਹਦਾ ਹੀ ਸਫਲ ਹੈ ਜਿਹੜਾ ਕਿ ਮਾੜੇ ਕੰਮ ਛੱਡ ਕੇ ਗੁਰੂ ਵਾਲਾ ਬਣ ਕੇ ਬੰਦਗੀ ਕਰਦਾ, ਬੰਦੀ ਅੰਦਰ ਆ ਜਾਵੇ, ਰਹਿਤ ਮਰਜ਼ਾਦਾ ਵਿੱਚ ਆ ਜਾਵੇ, ਡਿਸਿਪਲਿਨ ਵਿੱਚ ਆ ਜਾਵੇ, ਜੋ ਗੁਰੂ ਜੀ ਤੇਰੇ ਉੱਤੇ ਲਾਗੂ ਕਰਦੇ ਹੈ ਬੰਦਸ਼ਾਂ, ਵੀ ਆਹ ਕੰਮ ਤੂੰ ਕਰਨੇ ਨੇ ਤੇ ਆਹ ਕੰਮ ਤੂੰ ਕਰਨਾ। ਤਾਂ ਤੇ ਬੰਦੀ ਅੰਦਰ ਆ ਕੇ ਪਰਮੇਸ਼ਰ ਦਾ ਨਾਮ ਜਪੇ, ਉਹਨੂੰ ਬਾਣੀ ਦੇ ਵਿੱਚ ਬੰਦਾ ਕਿਹਾ ਹੈ, ਬੰਦੀ ਅੰਦਰ ਸਿਫਤ ਕਰਾਏ ਤਾਂ ਕੋ ਕਹੀਏ ਬੰਦਾ। ਤਾਂ ਤੇ ਭਾਈ ਇਹ ਮਨੁੱਖਾ ਜਨਮ ਹੈ, ਪਸ਼ੂ ਪੰਛੀਆਂ ਦੀ ਤਰ੍ਹਾਂ ਜਿਉਂ ਕੇ ਨਹੀਂ ਮੁੜ ਜਾਣਾ, ਦੁੱਖ ਆਉਂਦਾ ਹੈ। ਕਈ ਵਾਰ ਬਹੁਤ ਵਾਰ ਬੇਨਤੀ ਕੀਤੀ ਹੈ, ਦੇਖਣ ਨੂੰ ਤਾਂ ਬੰਦਾ ਲੱਗਦਾ ਹੁੰਦਾ ਹੈ ਪਰ ਬੁੱਲਾਂ ਦੇ ਵਿੱਚ ਜਰਦਾ ਜਾਂ ਪਾ ਕੇ ਪਚਕਿਆਰੀਆਂ ਜੀਆਂ ਆਏ ਮਾਰਦਾ ਜਿਵੇਂ ਭੇਡ ਨੂੰ ਮੋਕ ਲੱਗੀ ਹੁੰਦੀ ਹੈ, ਜੇ ਕਿੰਨਾ ਬੁਰਾ ਲੱਗਦਾ ਉਹ ਦੇਖਣ ਨੂੰ ਤੋਂ ਬੰਦਾ ਲੱਗਦਾ, ਪਚਕਿਆਰੀਆਂ ਜਾਂ ਭੇਡ ਵਾਂਗੂ ਮਾਰਦਾ ਫਿਰਦਾ, ਕਿੰਨਾ ਕੁਝ ਖਾਣ ਵਾਸਤੇ ਬਣਾਇਆ ਤੇਰੇ ਤੇ ਫਿਰ ਵੀ ਤੂੰ ਗੰਦ ਖਾਂਦਾ। ਕੋਈ ਜਾਣੀ ਕਿ ਨਸ਼ੇ ਵਾਲੀਆਂ ਗੋਲੀਆਂ ਖਾ ਕੇ ਸ਼ਰਾਬਾਂ ਪੀ ਕੇ ਗਧਿਆਂ ਦੀ ਤਰ੍ਹਾਂ ਲਿਟਦਾ ਫਿਰਦਾ, ਕੋਈ ਹੀਂਗਦਾ ਫਿਰਦਾ, ਦੇਖਿਆ ਫਿਰ ਪੀ ਕੇ ਘੁੱਟ ਸ਼ਰਾਬ ਬੋਲੀ ਕਿਹੋ ਜਿਹੀ ਹੁੰਦੀ ਹੈ, ਹੂ ਹੂ ਕਰਦਾ। ਤਾਂ ਤੇ ਪਿਆਰਿਆ ਦੇਖਣ ਨੂੰ ਬੰਦਾ ਲੱਗਦਾ ਪਰ ਹੀਂਗਦਾ ਫਿਰਦਾ, ਲਿਟਦਾ ਫਿਰਦਾ ਗਧਿਆਂ ਦੀ ਤਰ੍ਹਾਂ ਗੰਦੇ ਮੰਦੇ ਥਾਵਾਂ ਤੇ ਨਸ਼ੇ ਵਰਤ ਕੇ, ਤਾਂ ਤੇ ਗਧਿਆਂ ਵਾਲਾ ਜੀਵਨ ਜਿਉਣਾ ਛੱਡ ਦੇ। ਤਾਂ ਤੇ ਇਹ ਜੀਵਨ ਬੜਾ ਅਮੋਲਕ ਹੈ, ਬੰਦਿਆਂ ਵਾਂਗ ਜਿਉਂ, ਬੰਦਿਆਂ ਵਾਂਗ ਜੀਵਨ ਜਿਉਂ, ਤਾਂ ਤੇ ਇਹ ਜੀਵਨ ਨੂੰ ਸਫਲ ਕਰਨਾ ਹੈ ਰਹੋ ਵਿਚਾਰ। ਤਾਂ ਤੇ ਹੁਣ ਪੰਜਾਂ ਪਿਆਰਿਆਂ ਕੋਲੋਂ ਖੰਡੇ ਵਾਟੇ ਦਾ ਅੰਮ੍ਰਿਤ ਛਕਣਾ, ਤੁਹਾਨੂੰ ਪਤਾ ਹੈ ਕੱਲ੍ਹ ਨੂੰ ਪੰਜ ਪਿਆਰੇ ਸਿੰਘ ਸਾਹਿਬਾਨ ਤੁਹਾਡੇ ਕੋਲ 11 ਵਜੇ ਨੂੰ ਇੱਥੇ ਪਹੁੰਚ ਜਾਣਗੇ, ਗੁਰਦੁਆਰਾ ਸਾਹਿਬ ਅੰਮ੍ਰਿਤ ਦਾ ਵਾਟਾ ਤਿਆਰ ਹੋਣਾ। ਤਾਂ ਤੇ ਅੰਮ੍ਰਿਤ ਭੁਲਾਖੀ ਸੰਗਤਾਂ, ਜਿਨ੍ਹਾਂ ਨੇ ਪਹਿਲਾਂ ਅੰਮ੍ਰਿਤ ਛਕਿਆ ਨਹੀਂ ਉਹ ਅੰਮ੍ਰਿਤ ਛਕੋ, ਜਿਨ੍ਹਾਂ ਨੇ ਪਹਿਲਾਂ ਇਕੱਲੀ ਬੀਬੀ ਨੇ ਅੰਮ੍ਰਿਤ ਛਕਿਆ ਹੈ ਭਾਈ, ਉਹ ਨਾਲ ਭਾਈ ਨੂੰ ਵੀ ਬੇਨਤੀ ਹੈ ਉਹ ਵੀ ਅੰਮ੍ਰਿਤ ਛਕ ਲਵੇ। ਜਿਨ੍ਹਾਂ ਦੇ ਕਿਸੇ ਇਕੱਲੇ ਭਾਈ ਨੇ ਛਕਿਆ, ਬੀਬੀ ਨੇ ਨਹੀਂ ਅੰਮ੍ਰਿਤ ਛਕਿਆ, ਉਹ ਵੀ ਛਕ ਲਓ, ਕਿਉਂਕਿ ਜੀਵਨ ਸਾਥੀ ਉਹੀ ਹੁੰਦਾ ਹੈ। ਆਸਾ ਇਸ਼ਟ ਉਪਾਸਨਾ ਖਾਣ ਪਾਣ ਪਹਿਰਾਣ, ਇਹ 6 ਰਲਣੀ ਚਾਹੀਦੀ ਹੈ। ਇਹ ਕੀ ਜੀਵਨ ਹੋਇਆ ਵੀ ਜੀਵਨ ਸਾਥੀ ਦੋਵੇਂ ਇੱਕ ਗੁਰੂ ਵਾਲੇ ਨੇ, ਤਾਂ ਤੇ ਜਿਨ੍ਹਾਂ ਵਿੱਚ ਇਹ ਘਾਟ ਹੋਵੇ ਵੀ ਇੱਕ ਪਾਸੇ ਇੱਕ ਮੈਂਬਰ ਨੇ ਅੰਮ੍ਰਿਤ ਛਕਿਆ ਚਾਹੇ ਬੀਬੀ ਨੇ ਚਾਹੇ ਭਾਈ ਨੇ, ਉਹ ਦੂਜਾ ਮੈਂਬਰ ਵੀ ਭਾਈ ਅੰਮ੍ਰਿਤ ਛਕ ਲਓ ਕੱਲ ਨੂੰ, ਜੇ ਕਿਸੇ ਤੋਂ ਕੋਈ ਗਲਤੀ ਹੋ ਗਈ ਉਹ ਵੀ ਬਖਸ਼ਾ ਲਓ। ਗਲਤੀ ਹੋ ਜਾਂਦੀ ਹੈ ਪੰਜ ਪਿਆਰਿਆਂ ਕੋਲ ਪੇਸ਼ ਹੋ ਕੇ ਭੁੱਲ ਬਖਸ਼ਾ ਲੈਣੀ ਹੁੰਦੀ ਹੈ। ਇੱਥੇ ਤਾਂ ਜਿਵੇਂ ਆਪਾਂ ਆਮ ਕਹਿ ਦਿੰਦੇ ਹਾਂ ਵੀ ਆਪਦਾ ਮਾਰੂ ਤੇ ਸਾਵੇਂ ਛੁੱਟੋ, ਇੱਥੇ ਤਾਂ ਪੰਜ ਪਿਆਰਿਆਂ ਨੇ ਕੀ ਸਜ਼ਾ ਲਾਉਣੀ ਹੈ, ਭਾਈ ਤੂੰ ਇੰਨੇ ਜਪਜੀ ਸਾਹਿਬ ਦੇ ਪਾਠ ਕਰ, ਇੱਥੇ ਤਾਂ ਤਨਖਾਹ ਵੀ ਬਾਣੀ ਦੀ ਹੈ, ਫਿਰ ਸੇਵਾ ਕਿੱਦਾਂ ਦੀ ਲਾਉਣੀ ਹੈ, ਭਾਈ ਤੂੰ ਇੰਨੇ ਦਿਨ ਸੰਗਤਾਂ ਦੇ ਜੁੱਤੇ ਸਾਫ ਕਰ, ਇੰਨੇ ਦਿਨ ਤੂੰ ਭਾਈ ਝਾੜੂ ਦੀ ਸੇਵਾ ਕਰ, ਇੰਨੇ ਦਾ ਭਾਈ ਪ੍ਰਸ਼ਾਦ ਬਣਾ ਕੇ ਸੰਗਤਾਂ ਵਿੱਚ ਵੰਡ, ਇੱਥੇ ਸੇਵਾ ਵੀ ਪ੍ਰਸ਼ਾਦ ਤੇ ਗੁਰੂ ਘਰ ਦੀ ਸੇਵਾ, ਇੱਥੇ ਤਾਂ ਦੇਖੋ ਇੰਨੀ ਸਜ਼ਾ ਨਾਲ ਹੀ ਸਰਜੋ, ਸਜ਼ਾ ਦੇ ਵਿੱਚ ਵੀ ਤੈਨੂੰ ਕੀ ਮਿਲਣਾ, ਨਾਮ ਤੇ ਸੇਵਾ। ਪਰ ਜੇ ਟੁੱਟਿਆ ਹੋਇਆ ਵਾਗਿਆ ਉੱਥੇ ਭਾਈ ਧਰਮਰਾਜ ਦੀ ਕਚਹਿਰੀ ਦੇ ਵਿੱਚ ਪੰਜ ਪਿਆਰੇ ਨਹੀਂ ਬੈਠੇ, ਉੱਥੇ ਫਿਰ ਛਿੱਤਰ ਪੈਣਗੇ। ਉੱਥੇ ਫਿਰ ਗੁਰੂ ਦੀ ਬਾਣੀ ਦੇ ਵਿੱਚ ਲਿਖਿਆ, ਪੈਂਦੀਆਂ ਨੂੰ ਸਾਣੀ ਸਿਆਉਣਾ ਸਾਵਣਾ ਹੋ ਵੀ ਪਾਉਂਦੀ। ਹੁਣ ਸੁਣੀਐ ਕਿਹਾ ਗੁਰੂ ਆਇਆ ਮਨ ਅੰਧਾ ਜਨਮ ਗਵਾਇਆ। ਕਹਿੰਦੇ ਸਾਵਣਾ ਹੋ ਵੀ ਪਾਉਂਦੀ, ਉੱਥੇ ਪੈਂਦੀਆਂ ਨੂੰ ਸਾਣੀ ਸਿਆਉਣਾ। ਤਾਂ ਤੇ ਇੱਥੇ ਹੁਣ ਮੌਕਾ ਹੈ ਭਾਈ, ਜੇ ਕੋਈ ਟੁੱਟਿਆ ਹੋਇਆ ਅੰਮ੍ਰਿਤ ਛੱਕ ਕੇ ਅੰਮ੍ਰਿਤ ਨਾਲੋਂ ਅੰਮ੍ਰਿਤ ਨਹੀਂ ਟੁੱਟਦਾ। ਕਈ ਕਹਿ ਦਿੰਦੇ ਨਾ ਘੁੱਟ ਸ਼ਰਾਬ ਦੀ ਪੀ ਕੇ, ਮੈਂ ਤਾਂ ਜੀ ਅੰਮ੍ਰਿਤ ਤੋੜਤਾ, ਉਹ ਟੁੱਟ ਜਾਣਿਆ ਅੰਮ੍ਰਿਤ ਨਹੀਂ ਟੁੱਟਦਾ, ਤੂੰ ਟੁੱਟ ਗਿਆ, ਤੂੰ ਅੰਮ੍ਰਿਤ ਨਾਲ ਟੁੱਟ ਗਿਆ, ਤੇਰੀ ਕੀ ਤਾਕਤ ਹੈ, ਤੂੰ ਅੰਮ੍ਰਿਤ ਤੋੜ ਦੇਵੇਂ, ਅੰਮ੍ਰਿਤ ਟੁੱਟਣ ਵਾਲੀ ਚੀਜ਼ ਨਹੀਂ, ਤੂੰ ਅੰਮ੍ਰਿਤ ਨਾਲ ਟੁੱਟ ਗਿਆ ਤੇਰੇ ਮਾੜੇ ਭਾਗ, ਤੂੰ ਟੁੱਟਿਆ ਸ਼ਰਾਬ ਪੀ ਕੇ, ਪੀ ਕੇ ਘੁੱਟ ਸ਼ਰਾਬ ਆ ਕੇ ਜੀ ਮੈਂ ਤਾਂ ਅੰਮ੍ਰਿਤ ਭੰਗ ਕਰਤਾ, ਨਹੀਂ ਤੂੰ ਭੰਗ ਹੋ ਗਿਆ, ਤੂੰ ਭੰਗ ਹੋ ਗਿਆ। ਸੋ ਭਾਈ ਜਿਹੜਾ ਭੰਗ ਹੋ ਗਿਆ, ਜਿਹੜਾ ਅੰਮ੍ਰਿਤ ਨਾਲੋਂ ਟੁੱਟ ਗਿਆ, ਉਹ ਦੁਬਾਰੇ ਜੁੜ ਜਾਓ, ਅੰਮ੍ਰਿਤ ਨਾਲੋਂ ਟੁੱਟ ਗਿਆ ਜਿਹੜਾ। ਤਾਂ ਤੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੀ ਨਹੀਂ ਭਾਈ, ਉਹ ਛਕ ਲਓ, ਤੇ ਜਿਨ੍ਹਾਂ ਨੇ ਛਕਿਆ ਨਿਤਨੇਮ ਨਹੀਂ ਕਰਦੇ, ਉਹ ਨਿਤਨੇਮ ਕਰਨ ਲੱਗ ਜਾਓ। ਪੰਜ ਬਾਣੀਆਂ ਦਾ ਨਿਤਨੇਮ ਅੰਮ੍ਰਿਤ ਵੇਲੇ, ਰਹਿਰਾ ਸਾਹਿਬ ਸ਼ਾਮ ਨੂੰ ਬਰਾਜਨ ਵੇਲੇ, ਸੋਹਿਲਾ ਸਾਹਿਬ ਦੀ ਬਾਣੀ, ਇੰਨੀ ਬਾਣੀ ਰੋਜ਼ ਪੜ੍ਹਨੀ ਹੈ, ਪੰਜ ਬਾਣੀਆਂ। ਵੱਧ ਜਿੰਨਾ ਟਾਈਮ ਮਿਲੇ, ਸੁਖਮਨੀ ਸਾਹਿਬ ਹੈ, ਆਸਾ ਜੀ ਦੀ ਵਾਰ ਹੈ, ਗੁਰਬਾਣੀ ਦੇ ਸਹਿਜ ਪਾਠ ਹੈ, ਵਾਧੂ ਜਿੰਨਾ ਵੀ ਕੋਈ ਬਾਣੀ ਪੜ੍ਹੇ, ਪਰ ਪੰਜ ਬਾਣੀਆਂ ਪਹਿਲਾਂ ਹੁਕਮ ਹੈ, ਪੰਜ ਬਾਣੀਆਂ ਪਹਿਲਾਂ ਹੁਕਮ ਹੈ। ਜਿਨ੍ਹਾਂ ਦੇ ਨਾਲ ਅੰਮ੍ਰਿਤ ਤਿਆਰ ਹੋਇਆ, ਉਹ ਅੰਮ੍ਰਿਤ ਵਾਲੀਆਂ ਪੰਜ ਬਾਣੀਆਂ ਪਹਿਲਾਂ ਲਾਜ਼ਮੀ ਪੜ੍ਹਨੀਆਂ। ਆਪਦੀ ਮਰਜ਼ੀ ਨਹੀਂ ਕਰਨੀ ਵੀ ਜਪਜੀ ਸਾਹਿਬ ਦੇ ਨਾਲ ਹੀ ਸੁਖਮਨੀ ਸਾਹਿਬ, ਸੁਖਮਨੀ ਸਾਹਿਬ ਬਾਣੀ ਹੈ, ਪੜ੍ਹਨੀ ਹੈ, ਐਸੀ ਗੱਲ ਨਹੀਂ, ਗੱਲ ਨੂੰ ਫੋਲੋ ਕਰਨ ਦੀ ਕੋਸ਼ਿਸ਼ ਕਰਿਓ, ਪਰ ਪੰਜ ਬਾਣੀਆਂ ਹੁਕਮ ਹੈ ਪਹਿਲਾਂ, ਮਰਜ਼ੀ ਦੀ ਮਰਜ਼ਾਦਾ ਨਹੀਂ ਸ਼ੁਰੂ ਕਰਨੀ ਆਪਦੀ ਮਰਜ਼ੀ ਦੀ। ਤਾਂ ਤੇ ਪੰਜ ਬਾਣੀਆਂ ਪਹਿਲਾਂ, ਬਾਅਦ ਵਿੱਚ ਜਿੰਨਾ ਵੀ ਸਮਾਂ ਹੈ ਜਿੰਨੀ ਮਰਜ਼ੀ ਬਾਣੀ ਵੱਧ ਪੜ੍ਹੋ, ਵਾਹ ਵਾਹ। ਫਿਰ ਸਿਮਰਨ ਕਰਨਾ ਹੈ, ਬਾਣੀ ਪੜ੍ਹਨ ਦਾ ਤਰੀਕਾ ਕੀ ਹੈ, ਬਹੁਤ ਵਾਰ ਦੱਸਿਆ ਵੀ ਬਾਣੀ ਦਾ ਉਚਾਰਨ ਕਰਨਾ, ਧਿਆਨ ਸੁਣਨ 'ਚ ਰੱਖਣਾ, ਇਕੱਲੇ ਇਕੱਲੇ ਅੱਖਰ ਦੀ ਧੁਨ ਨੂੰ ਸੁਣਨਾ, ਇਕੱਲੇ ਇਕੱਲੇ ਅੱਖਰ ਦੀ ਧੁਨ ਨੂੰ। ਇੱਕ ਓਅੰਕਾਰ ਸਤਨਾਮ, ਜੋ ਸਤਨਾਮ ਸੁਣਨਾ, ਸੱਸਾ ਵੀ ਸੁਣੇ, ਤੱਤਾ ਵੀ ਸੁਣੇ, ਨੰਨੇ ਨੂੰ ਕੰਨਾਂ ਵੀ ਸੁਣੇ, ਮਾਮਾ ਵੀ ਸੁਣੇ, ਕਰਕੇ ਵੇਖੇ ਜੋਤ ਨਾਲ, ਇਕੱਲੇ ਇਕੱਲੇ ਅੱਖਰ ਦੀ ਧੁਨ ਸੁਣੋ। ਗੁਰਬਾਣੀ ਇੱਕ ਲਗਾਤਾਰ ਧੁਨ ਹੈ, ਇੱਕ ਕੰਟੀਨਿਊ ਵਾਈਬ੍ਰੇਸ਼ਨ ਹੈ, ਇਕੱਲੇ ਇਕੱਲੇ ਅੱਖਰ ਦੀ ਧੁਨ ਨੂੰ ਸੁਣਨਾ, ਫਿਰ ਦੇਖੋ ਕੀ ਰਿਜ਼ਲਟ ਬਣਦਾ। ਤਾਂ ਤੇ ਇਸ ਤਰੀਕੇ ਨਾਲ ਅਸੀਂ ਪਾਠ ਕਰਨਾ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ, ਜਦੋਂ ਕਰਤਾ ਕਿਹਾ ਕੱਕਾ ਰਾਰਾ ਤੱਤੇ ਨੂੰ ਕੰਨਾ ਸੁਣਿਆ ਬਕਾਇਦਾ, ਇਹਦੇ ਵਿੱਚ ਜਿਹੜੀ ਧੁਨ ਹੈ ਕਰਤਾ, ਇਹ ਧੁਨ ਬਣ, ਜਦੋਂ ਉਚਾਰਨ ਕਰਦੇ ਧੁਨ ਹੈ ਨਾ, ਇਹ ਧੁਨਾਂ ਨੇ, ਰੱਬੀ ਬਾਣੀ ਹੈ, ਇਹ ਰੱਬੀ ਕਲਾਮ ਹੈ, ਰੱਬੀ ਬਾਣੀ ਹੈ। ਜਦੋਂ ਤੁਸੀਂ ਇਕੱਲੇ ਇਕੱਲੇ ਅੱਖਰ ਦੀ ਧੁਨ ਸੁਣੋਗੇ, ਲਗਾਤਾਰ ਧੁਨ ਸੁਣੀ ਚੱਲੋ, ਜਪਜੀ ਸਾਹਿਬ ਦੀ ਸਾਰੀ ਬਾਣੀ ਦੀ ਤੁਸੀਂ ਧੁਨ ਸੁਣ ਲਈ, ਕੋਈ ਇਹੋ ਜਿਹਾ ਰੋਗ ਨਹੀਂ ਜਿਹੜਾ ਜਪਜੀ ਸਾਹਿਬ ਦੀ ਬਾਣੀ ਦੀ ਧੁਨ ਸੁਣ ਕੇ ਨਾ ਕੱਟਿਆ ਜਾਵੇ। ਗੱਜ ਕੇ ਆਖੋ ਕੋਈ ਇਹੋ ਜਿਹਾ ਰੋਗ ਨਹੀਂ, ਭਾਵੇਂ ਕੈਂਸਰ ਤੱਕ ਵੀ ਹੈ, ਕੋਈ ਇਹੋ ਜਿਹਾ ਰੋਗ ਹੈ ਨਹੀਂ, ਗੱਲ ਮੁੱਕ ਗਈ, ਜਿਹੜਾ ਕਿ ਜਪਜੀ ਸਾਹਿਬ ਦੀ ਬਾਣੀ ਦੀ ਧੁਨ ਸੁਣ ਕੇ। ਨੋਟ ਕਰਿਓ ਜੀ, ਇਕੱਲੇ ਇਕੱਲੇ ਅੱਖਰ ਦੀ ਧੁਨ ਸੁਣਨੀ ਹੈ, ਇਕੱਲੇ ਇਕੱਲੇ ਅੱਖਰ ਦੀ ਧੁਨ, ਬਿਲਕੁਲ ਕਲੀਅਰ ਸਹਿਜ ਦੇ ਨਾਲ। ਤਾਂ ਤੇ ਏਦਾਂ ਪਾਠ ਕਰਨਾ ਸਿੱਖੋ, ਏਦਾਂ ਸਿੱਖੋ ਤੇ ਫਿਰ ਦੇਖਿਓ ਕੀ ਬਣਦਾ। ਇਹ ਹੋ ਗਿਆ ਨਿਤਨੇਮ ਕਰਨ ਦਾ ਤਰੀਕਾ। ਫਿਰ ਜੋ ਗੁਰਮੰਤਰ ਦਾ ਸਿਮਰਨ ਹੈ, ਇਹ ਭਾਈ ਕਰੋ ਅੰਮ੍ਰਿਤ ਵੇਲੇ ਇਕਾਂਤ ਦੇ ਵਿੱਚ ਕਰੋ, ਕਿਉਂਕਿ ਸੁਰਤ ਨੂੰ ਚਾਬੀ ਲੱਗ ਜਾਂਦੀ ਹੈ। ਫਿਰ ਉੱਠਦੇ ਬਹਿੰਦੇ ਤੁਰਦੇ ਫਿਰਦੇ ਜਿੰਨਾ ਵੀ ਹੋ ਸਕਦਾ, ਪਹਿਲਾ ਹੁਕਮ ਕੀ ਹੈ, ਗੁਰ ਸਤਿਗੁਰ ਕਾਜੋ ਸਿੱਖ ਅਖਾਏ, ਸੋ ਭਲ ਕੇ ਉੱਠ ਹਰ ਨਾਮ ਧਿਆਵਾ। ਨਿਤਨੇਮ ਤੋਂ ਪਹਿਲਾਂ ਜਦੋਂ ਕਿਸੇ ਗੁਰਦੁਆਰੇ ਵਿੱਚ ਹਲੇ ਸਪੀਕਰ ਨਹੀਂ ਲੱਗਿਆ, ਨਾ ਕਿਸੇ ਮੰਦਿਰ ਵਿੱਚ ਸਪੀਕਰ ਲੱਗਿਆ, ਯਾਨੀ ਕਿ ਜਦੋਂ ਬਿਲਕੁਲ ਸ਼ਾਂਤ ਹੈ, ਉਸ ਵੇਲੇ ਕਹਿੰਦੇ ਭਾਈ ਨਾਮ ਦਾ ਧਿਆਨ ਧਰੋ। ਨਾਮ ਧਿਆਵਾ, ਨਾਮ ਦਾ ਧਿਆਨ ਕੀ ਹੁੰਦਾ, ਗੁਰਮੰਤਰ ਦੀ ਧੁਨ ਨੂੰ ਸੁਣਨਾ, ਗੁਰਮੰਤਰ ਦੀ ਧੁਨ ਨੂੰ ਸੁਣਨਾ ਹੀ ਕੀ ਕਿਹਾ ਜਾਂਦਾ? ਨਾਮ ਦਾ ਧਿਆਉਣਾ, ਕਿਉਂਕਿ ਨਾਮ ਕੀ ਹੈ? ਧੁਨ, ਤੇ ਧੁਨ ਦਾ ਧਿਆਉਣਾ ਕੀ ਹੁੰਦਾ? ਧੁਨ ਨੂੰ ਸੁਣਨਾ, ਜਿਸ ਕਰਕੇ ਨਾਮ ਧਿਆਵੇ ਦਾ ਅਰਥ ਕੀ ਹੋ ਗਿਆ? ਗੁਰਮੰਤਰ ਦੀ ਧੁਨ ਨੂੰ ਸੁਣੀ ਚੱਲੋ।
ਵਾਹਿਗੁਰੂ
ਇਵੇਂ ਸੁਣੀ ਚੱਲੋ ਇਸਨੂੰ। ਤਾਂ ਤੇ ਰਹੋ ਵਿਚਾਰ ਭਲਕੇ ਉੱਠ ਹਰ ਨਾਮ ਧਿਆਵੇ, ਇਹ ਬਾਣੀ ਦਾ ਹੁਕਮ ਹੈ। ਫੇਰ ਕੀ ਹੁਕਮ ਹੈ? ਇੱਥੇ ਹੀ ਵਸ ਨਹੀਂ ਦਿਨੇ ਵੀ ਚਲਤ ਬੈਸਤ ਸੋਵਤ ਜਾਗਤ ਗੁਰਮੰਤਰ ਹਿਰਦੈ ਚਿਤਾਰ। ਉੱਠਦੇ ਬਹਿੰਦੇ ਤੁਰਦੇ ਫਿਰਦੇ ਉਠਤ ਬੈਠਤ ਸੋਵਤ ਧਿਆਈਐ ਮਾਰਗ ਚਲਤ ਹਰੇ ਹਰ ਗਾਈਐ। ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦ ਕਾਮ। ਕਿੰਨੇ ਹੁਕਮ ਹੈ ਬਾਣੀ ਦੇ ਵਿੱਚ? ਤਾਂ ਤੇ ਇਕਾਂਤ ਦਾ ਹੁਕਮ ਵੀ ਹੈ ਤੇ ਉੱਠਦੇ ਬਹਿੰਦੇ ਤੁਰਦੇ ਫਿਰਦੇ ਵੀ। ਤਾਂ ਤੇ ਅਸੀਂ ਇਹ ਨਾਮ ਜਪਣਾ ਸ਼ੁਰੂ ਕਰਨਾ ਹੈ। ਦੁਕਾਨਦਾਰ ਕਾਊਂਟਰ ਤੇ ਬੈਠਾ ਹੀ ਜਦੋਂ ਕੋਈ ਗਾਹਕ ਨਹੀਂ ਉਸ ਵੇਲੇ ਕੀ ਕਰਨਾ? ਨਾਮ ਜਪ, ਗਾਹਕਾਂ ਦਾ ਚਿੰਤਨ ਨਹੀਂ ਕਰਨਾ। ਦੁਕਾਨ ਖੋਲਣਾ ਡਿਊਟੀ ਹੈ ਪਰ ਗਾਹਕ ਓਨੇ ਆਉਣਗੇ ਜਿੰਨੀ ਪਰਾ ਲੱਭਦਾ ਹੈ। ਚਿੰਤਨ ਹਾਂ, ਜ਼ਮੀਨ ਖੇਤ ਜਾਣਾ ਹੈ, ਫਸਲ ਬੀਜਣੀ ਹੈ, ਮਿਹਨਤ ਕਰਨੀ ਹੈ ਪਰ ਫਲ ਵਾਹਿਗੁਰੂ ਜੀ ਨੇ ਲਾਉਣਾ ਹੈ। ਆਪਣੀ ਡਿਊਟੀ ਤਾਂ ਕਰਨੀ ਹੈ, ਮੁਲਾਜ਼ਮ ਨੇ ਦਫ਼ਤਰ ਵਿੱਚ ਜਾਣਾ ਹੈ ਪਰ ਜਦੋਂ ਗੈਪ ਸਮਾਂ ਮਿਲ ਗਿਆ ਉਦੋਂ ਹੋਰ ਕੋਈ ਚਿੰਤਨ ਨਹੀਂ ਕਰਨਾ, ਨਾਮ ਦਾ ਚਿੰਤਨ। ਦਫ਼ਤਰ ਦੇ ਵਿੱਚ ਮੁਲਾਜ਼ਮ ਹੈ ਜਦੋਂ ਕੋਈ ਕੰਮ ਨਹੀਂ ਉਸ ਵੇਲੇ ਨਾਮ ਜਪ। ਦੁਕਾਨਦਾਰ ਆਪਣੇ ਕਾਊਂਟਰ ਤੇ ਬੈਠਾ ਹੈ ਜਦੋਂ ਕੋਈ ਗਾਹਕ ਨਹੀਂ ਉਸ ਵੇਲੇ ਵਾਹਿਗੁਰੂ ਵਾਹਿਗੁਰੂ। ਕਿਸਾਨ ਖੇਤ ਫਿਰਦਾ ਹੀ ਪਾਣੀ ਲਾ ਰਿਹਾ, ਨਾਮ ਜਪਿਆ ਜਾ ਸਕਦਾ? ਚਲੋ ਉਹਨੇ ਕਿਆਰੇ 'ਚ ਪਾਣੀ ਵੱਢ ਲਿਆ, ਇੱਕ ਖੂੰਜੇ 'ਤੇ ਬਹਿ ਗਏ, ਜਦੋਂ ਕਿਆਰਾ ਭਰ ਗਿਆ ਸਰੀਰ ਨਾਲ ਪਾਣੀ ਆ ਲੱਗਿਆ ਅਗਲੇ ਕਿਆਰੇ 'ਚ ਵੱਢ ਕੇ ਅਗਲੇ ਖੂੰਜੇ 'ਤੇ ਜਾ ਬੈਠੇ, ਨਾਲੇ ਪਾਣੀ ਲੱਗੀ ਜਾਂਦਾ ਨਾਲੇ ਨਾਮ ਜਪੀ ਜਾਂਦਾ। ਜਾਣੀ ਕਿ ਜਿਹਨੇ ਜਪਣਾ, ਗੁਰੂ ਸਾਹਿਬ ਨਹੀਂ ਕਹਿੰਦੇ ਵੀ ਅੰਦਰ ਅੱਖਾਂ ਮੀਚ ਕੇ ਬਹਿ ਜਾ ਜੇ ਰੱਬ ਨੂੰ ਮਿਲਣਾ, ਨਾ ਚੱਜ ਸਿੱਖ ਲਾ, ਜੁਗਤੀ ਸਿੱਖ ਲਾ ਗੁਰੂ ਤੋਂ। ਤਾਂ ਤੇ ਕਿਸਾਨ ਖੇਤ ਫਿਰਦਾ ਹੀ ਨਾਮ ਜਪ ਸਕਦਾ, ਕਿਉਂਕਿ ਸੁਰਤ ਸਾਡੀ ਚਾਰ ਕੰਮਾਂ ਤੋਂ ਬਿਨਾਂ ਹਰ ਵੇਲੇ ਵਿਹਲੀ ਹੁੰਦੀ ਹੈ। ਜਿਹੜੀ ਪਹਿਲੀ ਸਟੇਜ ਹੈ, ਚਾਰ ਕੰਮ ਕਿਹੜੇ ਹੈ? ਪੜ੍ਹਨਾ, ਲਿਖਣਾ, ਸੁਣਨਾ ਤੇ ਬੋਲਣਾ। ਇਹ ਚਾਰ ਕੰਮਾਂ ਦੇ ਵਿੱਚ ਸੁਰਤ ਲੱਗਦੀ ਹੈ, ਬਾਕੀ ਹਰ ਵੇਲੇ ਸੁਰਤ ਵਿਹਲੀ ਹੈ। ਜਦੋਂ ਇਹ ਚਾਰ ਕੰਮ ਤੁਸੀਂ ਨਹੀਂ ਕਰ ਰਹੇ ਉਦੋਂ ਤੁਸੀਂ ਨਾਮ ਜਪ ਸਕਦੇ। ਤਾਂ ਤੇ ਮਾਈਆਂ ਭੈਣਾਂ ਆਟਾ ਗੁੰਨਣ ਵੇਲੇ ਨਾਮ ਜਪ ਸਕਦੀਆਂ, ਸਬਜ਼ੀ ਬਣ ਰਹੀ ਹੈ, ਪੋਚੇ ਲਾਉਣੇ, ਕੱਪੜੇ ਸੁਖਾਈਆਂ, ਜੋ ਜੋ ਕੰਮ ਕਰਨਾ ਕਰਨਾ, ਪਰ ਨਾਲ ਨਾਲ ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਹੱਥਾਂ ਪੈਰਾਂ ਦੇ ਨਾਲ ਕੰਮ ਕਾਰ ਕਰੀ ਚੱਲੋ, ਤਾਂ ਤੇ ਚਿੰਤਨ ਪਰਮੇਸ਼ਰ ਦੇ ਨਾਮ ਦਾ ਕਰੋ, ਅਭਿਆਸ ਬਣਾਓ, ਹੌਲੀ ਹੌਲੀ ਅਭਿਆਸ ਬਣ ਜਾਂਦਾ ਹੈ। ਤਾਂ ਤੇ ਏਦਾਂ ਪਿਆਰੋ ਨਾਮ ਜਪਣਾ ਹੈ, ਇਹ ਨਹੀਂ ਵੀ ਤੜਕੇ ਚੱਲ ਘੰਟਾ ਅੱਧਾ ਘੰਟਾ ਫਿਰ ਭੁੱਲ ਜਾਓ, ਨਹੀਂ। ਤਾਂ ਤੇ ਗੁਰੂ ਸਾਹਿਬ ਦਾ ਹੁਕਮ ਹੈ ਉੱਠਦੇ ਬਹਿੰਦੇ ਤੁਰਦੇ ਫਿਰਦੇ ਜਪਦੇ ਰਹਿਣਾ ਹੈ। ਤਾਂ ਤੇ ਜਪਣ ਦਾ ਤਰੀਕਾ ਬਹੁਤ ਵਾਰ ਬੇਨਤੀ ਕੀਤੀ ਹੈ, ਪਹਿਲਾਂ ਰਸਨਾ ਹੁੰਦੀ ਹੈ, ਰਸਨਾ ਦੇ ਨਾਲ ਉਚਾਰਨ ਕਰਨੇ ਤੇ ਆਪਣੀ ਹੀ ਧਿਆਨ ਸੁਰਤ ਤਿੰਨ ਨੂੰ ਸੁਣਨਾ, ਫਿਰ ਸਵਾਸਾਂ ਦੇ ਨਾਲ ਉਚਾਰਨ, ਸਵਾਸਾਂ ਦੇ ਨਾਲ ਅੰਦਰ ਨੂੰ ਜਾਂਦਾ ਵਾਹੇ, ਬਾਹਰ ਨੂੰ ਆਉਂਦਾ ਗੁਰੂ। ਇਹ ਹੋ ਸਕਦਾ ਹੈ ਜਾਂ ਜਦੋਂ ਬੰਦਾ ਖੜਾ ਜਾਂ ਲੇਟਾ ਜਾਂ ਬੈਠਾ, ਸਵਾਸਾਂ ਦੇ ਨਾਲ ਤਿੰਨ ਹਾਲਤਾਂ ਦੇ ਵਿੱਚ ਉੱਠਦੇ ਬਹਿੰਦੇ ਤੁਰਦੇ ਫਿਰਦੇ ਰਸਨਾ ਦੇ ਨਾਲ ਸੂਖਸ਼ਮ ਮੂੰਹ ਦੇ ਵਿੱਚ ਉਚਾਰਨ ਹੋਵੇ। ਸਵਾਸਾਂ ਦੇ ਨਾਲ ਜੇ ਤੁਸੀਂ ਖੜੇ ਹੋ ਤਾਂ ਵੀ ਸਵਾਸ ਨਾਲ ਜਪਿਆ ਜਾਂਦਾ, ਜੇ ਬੈਠੇ ਹੋ ਤਾਂ ਵੀ, ਲੇਟੇ ਹੋਏ ਵੀ ਸਵਾਸ ਨਾਲ। ਤਾਂ ਤੇ ਫਿਰ ਏਦਾਂ ਨਾਮ ਜਪਦੇ ਜਪਦੇ ਫਿਰ ਪਿਆਰੇ ਹੌਲੀ 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 ਤਰੱਕੀਆਂ ਮਿਲਦੀਆਂ, ਫਿਰ ਬਖਸ਼ਿਸ਼ ਹੁੰਦੀ ਹੈ, ਕਿਰਪਾ ਹੁੰਦੀ ਹੈ। ਇੱਕ ਗੱਲ ਯਾਦ ਰੱਖਿਓ, ਜੋ ਅਸੀਂ ਗੁਰੂ ਜੀ ਕਹਿੰਦੇ ਹੈ ਉਹ ਕਰਨਾ, ਅਸੀਂ ਕਰੀ ਜਾਣਾ ਜੋ ਗੁਰੂ ਜੀ ਕਹਿੰਦੇ ਹੈ। ਗੁਰੂ ਸਾਹਿਬ ਜੀ ਕਹਿੰਦੇ ਵਾਰੰਵਾਰ ਵਾਰ ਪ੍ਰਭ ਜਪੀਐ, ਵੀ ਵਾਰੀ ਵਾਰੀ ਤੋਂ ਜਪੀ ਚੱਲੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਸ਼ਿਕਾਇਤ ਨਹੀਂ ਕਰਨੀ ਵੀ ਰਸ ਨਹੀਂ ਆਉਂਦਾ, ਨਾ। ਜ਼ਿਮੀਂਦਾਰ ਫਸਲ ਬੀਜਦਾ, ਬੂਟਿਆਂ ਦੇ ਵਿੱਚ ਰਸ ਵਾਹਿਗੁਰੂ ਪਾਉਂਦਾ, ਕਦੇ ਰਸ ਪਾਇਆ ਆਪਾਂ? ਨਾ। ਜ਼ਿਮੀਂਦਾਰ ਫਸਲ ਬੀਜਦਾ, ਪਾਣੀ ਲਾਉਂਦਾ, ਮਿਹਨਤ ਕਰਦਾ, ਉਹਨੂੰ ਫਲ ਵਾਹਿਗੁਰੂ ਲਾਉਂਦਾ। ਕਣਕ ਬੀਜੀ ਆ, ਬੱਲੀਆਂ ਵਾਹਿਗੁਰੂ ਲਾਊਗਾ, ਕਦੇ ਜ਼ਿਮੀਂਦਾਰ ਨੇ ਬੱਲੀਆਂ ਨਹੀਂ ਲਾਈਆਂ। ਨਰਮਾ ਤੁਸੀਂ ਬੀਜੋਗੇ, ਮਿਹਨਤ ਕਰੋਗੇ, ਸਦਰੇਹਾਂ ਕਰੋਗੇ, ਟੀਂਡੇ ਤਾਂ ਵਾਹਿਗੁਰੂ ਲਾਊਗਾ। ਗੱਜ ਕੇ ਆਖੋ, ਤੁਸੀਂ ਟੀਂਡੇ ਨਹੀਂ ਲਾ ਸਕਦੇ, ਬਾਕੀ ਸਾਰਾ ਕੁਝ ਤੁਸੀਂ ਕਰ ਸਕਦੇ ਹੋ, ਤਾਂ ਕਿ ਇਹਦਾ ਭਾਵ ਕਿਰਪਾ ਨਾ ਮਿਲਦਾ। ਮਿਹਨਤ ਕਰਨੀ ਹੁੰਦੀ ਹੈ, ਸ਼ਰਮ ਤੇ ਕਰਮ ਦਾ ਆਪਸ ਦੇ ਵਿੱਚ ਬੜਾ ਸੰਬੰਧ ਹੈ। ਤਾਂ ਹੀ ਉਹ ਪਹਿਲਾਂ ਸ਼ਰਮਖੰਡ ਹੈ, ਫਿਰ ਕਰਮਖੰਡ ਹੈ, ਵੀ ਪਹਿਲਾਂ ਮਿਹਨਤ ਕਰੋ, ਮਿਹਨਤ ਦੇ ਉੱਤੇ ਬਖਸ਼ਿਸ਼ ਹੁੰਦੀ ਹੈ। ਜ਼ਿਮੀਂਦਾਰ ਫਸਲ ਬੀਜ ਕੇ ਅਰਦਾਸ ਕਰੇ, ਬਖਸ਼ਿਸ਼ ਜੇ ਬੀਜੇ ਤੋਂ ਬਿਨਾਂ ਤਾਂ ਹੀ ਚੱਲੂ ਆ ਕੇ ਗੁਰਦੁਆਰੇ। ਮਹਾਰਾਜ 25 ਮਣ ਨਿਕਲਿਆ ਵੇ ਨਰਮਾ, ਬੀਜਿਆ ਹੈ ਨਹੀਂ, ਵੀ ਫਿਰ ਬੀਜੇ ਤੋਂ ਬਿਨਾਂ ਅਰਦਾਸ ਕਿਵੇਂ ਹੋਊ? ਤਾਂ ਤੇ ਕੀ ਗੱਲ ਹੁੰਦੀ? ਕਹਿਣ ਦਾ ਭਾਵ ਅਭਿਆਸ ਤੇ ਅਰਦਾਸ ਦੋ ਹੁੰਦੇ ਆ। ਅਭਿਆਸ ਕਰਕੇ ਅਰਦਾਸ ਕਰੋ, ਮਹਾਰਾਜ ਨਾਮ ਦਾ ਰਸ ਬਖਸ਼ੋ। ਜੇ ਕਦੇ ਜਪੇ ਹੀ ਨਹੀਂ ਤੇ ਫਿਰ ਤੂੰ ਮੰਗਣ ਦਾ ਹੱਕਦਾਰ ਕਿਵੇਂ ਹੈ? ਜਿਹਨੇ ਨਾਮ ਜਪਿਆ ਨਹੀਂ, ਉਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਨਾਮ ਦਾ ਰਸ ਮੰਗਣ ਦਾ ਹੱਕਦਾਰ ਨਹੀਂ, ਉਹਦੀ ਅਰਦਾਸ ਗਲਤ ਹੈ। ਜਿਹਨੇ ਕਦੇ ਬਾਣੀ ਪੜ੍ਹੀ ਨਹੀਂ, ਉਹ ਬਾਣੀ ਦਾ ਰਸ ਮੰਗਣ ਦਾ ਹੱਕਦਾਰ ਨਹੀਂ, ਉਹਦੀ ਅਰਦਾਸ ਗਲਤ ਹੈ। ਜਿਹੜਾ ਕਹੇ ਆ ਕੇ ਕਿ ਮੈਨੂੰ ਨਾਮ ਬਾਣੀ ਦਾ ਰਸ ਦੇ ਦਿਓ, ਕਿੱਥੋਂ ਦੇ ਦੀਏ? ਤੂੰ ਬੀਜਿਆ ਤਾਂ ਹੈ ਨਹੀਂ। ਜੇ ਜ਼ਿਮੀਂਦਾਰ ਆ ਕੇ ਕਹੇ ਵੀ 60 ਬਾਣੀ ਨਿਕਲਿਆ ਵੀ ਮਹਾਰਾਜ, ਕਿੱਥੇ ਬੀਜੀ ਆ ਤੂੰ? ਜੇ ਕਿਤੇ ਬੀਜੀ ਹੈ, ਮਿਹਨਤ ਕਰ ਰਹੇ, ਫਿਰ ਤਾਂ ਅਰਦਾਸ ਕਰ। ਤੇ ਜੇ ਕਿਤੇ ਖੇਤ ਗਿਆ ਹੀ ਨਹੀਂ ਤੂੰ, ਕਣਕ ਕਿਤੇ ਬੀਜੀ ਨਹੀਂ, ਤੇ ਫਿਰ 60 ਮਣ ਦਾ ਝਾੜ ਤੂੰ ਦੱਸ ਕਿਹੜੇ ਖੇਤੋਂ ਮੰਗਣਾ, ਕਿਹੜੇ ਖੇਤੋਂ ਮੰਗਦਾ? ਤਾਂ ਤੇ ਮਿਲਦਾ ਤਾਂ ਕਿਰਪਾ ਨਾਲ ਹੈ, ਪਰ ਅਭਿਆਸ ਕਰਨਾ ਪੈਂਦਾ। ਜਾਣੀ ਕਿ ਇੱਕ ਜ਼ਿਮੀਂਦਾਰ, ਇੱਕ ਕਿਰਸਾਨੀ ਕਰਨੀ ਪੈਂਦੀ ਹੈ। ਤਾਂ ਤੇ ਮਨ ਹਾਲੀ ਕਿਰਸਾਨੀ ਕਰਨੀ, ਦੋਨੇ ਗੱਲਾਂ ਹੀ ਹੈ ਕਿ ਮਿਹਨਤ ਵੀ ਕਰਨੀ ਹੈ, ਪਰ ਮਿਲਦਾ ਕਿਰਪਾ ਨਾਲ ਹੈ। ਕਿਉਂਕਿ ਇੱਥੇ ਉਲਝ ਜਾਂਦੇ ਆ ਨਾ, ਵੀ ਜੇ ਕਿਰਪਾ ਨਾ ਮਿਲਦਾ ਜੀ, ਫਿਰ ਨਿਤਨੇਮ ਦੀ ਕੀ ਲੋੜ ਹੈ, ਨਾਮ ਜਪਣ ਦੀ ਕੀ ਲੋੜ ਹੈ, ਸੇਵਾ ਦੀ ਕੀ ਲੋੜ ਹੈ? ਕਈ ਜਾਣੀ ਕਿ ਉਹ ਜੋ ਰੂਹਾਨੀ ਮਾਰਗ ਹੈ, ਉਹਦੇ ਵਿੱਚ ਜੋ ਭਾਸ਼ਾ ਹੁੰਦੀ ਹੈ, ਉਹਦਾ ਕੁਝ ਭਾਵ ਹੁੰਦਾ ਕਹਿਣ ਦਾ। ਤਾਂ ਤੇ ਕਈ ਸਮਝ ਲੈਂਦੇ ਹੈ ਵੀ ਕਿਰਪਾ ਨਾ ਮਿਲਦਾ ਕੁਝ ਕਰਨ ਦੀ ਲੋੜ ਨਹੀਂ, ਕੁਝ ਕਰਨਾ। ਫਿਰ ਜੇ ਕਹਿੰਦੇ ਕੁਝ ਕਰਨਾ, ਫਿਰ ਐਂ ਕਰੋ, ਕਰਨ ਨਾਲ ਮਿਲਦਾ ਨਾ, ਕਰਨ ਨਾਲ ਵੀ ਨਹੀਂ ਮਿਲਦਾ। ਤਾਂ ਤੇ ਦੋਨੇ ਗੱਲਾਂ ਹੀ ਸੱਤ ਹੈ। ਜਾਣੀ ਕਿ ਕਿਸਾਨੀ ਦੀ ਉਦਾਹਰਨ ਦਿੱਤੀ ਗੁਰੂ ਸਾਹਿਬ ਨੇ ਸਿੱਧੀ, ਵੀ ਭਾਈ ਫਸਲ ਬੀਜੋ, ਮਿਹਨਤ ਕਰੋ, ਪਾਣੀ ਲਾਓ, ਸਾਰਾ ਕੁਝ ਕਰੋ, ਤੇ ਨਾਲ ਨਾਲ ਕੀ ਹੈ, ਅਰਦਾਸ ਬੇਨਤੀ ਫਲ ਵਾਹਿਗੁਰੂ ਲਾਉਂਦਾ। ਤਾਂ ਤੇ ਇਉਂ ਜਾਣੀ ਕਿ ਅਸੀਂ ਨਾਮ ਜਪਦੇ ਰਹਿਣਾ ਹੈ, ਨਾਮ ਜਪਦੇ ਰਹਿਣਾ ਹੈ, ਨਾਲ ਅਰਦਾਸ ਕਰਨੀ ਹੈ, ਤੇ ਫਿਰ ਉਹ ਨਾਮ ਦੇ ਵਿੱਚ ਰਸ ਪੈਂਦਾ, ਫਿਰ ਰਸ ਪੈਂਦਾ। ਫਿਰ ਜਦੋਂ ਰਸ ਪੈ ਜਾਵੇ ਬੂਟੇ 'ਚ, ਫਿਰ ਭਲਾ ਕੀ ਹੁੰਦਾ? ਫਿਰ ਉਹਨੂੰ ਫੁੱਲ ਲੱਗਦੇ ਆ। ਰਸ ਤੋਂ ਬਾਅਦ ਕੋਈ ਅਨੁਭਵ ਬਣਦਾ, ਫਿਰ ਅਨੁਭਵ ਦੇ ਫੁੱਲ ਲੱਗਦੇ ਆ, ਫਿਰ ਬ੍ਰਹਮ ਗਿਆਨ ਦਾ ਫਲ ਲੱਗਦਾ। ਜਾਣੀ ਕਿ ਪ੍ਰਕਿਰਿਆ ਇਹ, ਫਲ ਤਾਂ ਹੀ ਕੋਈ ਕੋਈ ਜਾਂਦਾ। ਤਾਂ ਤੇ ਕਹਿਣ ਦਾ ਭਾਵ ਇਹ ਲੱਗਦਾ ਸਾਰਾ ਕੁਛ ਅਭਿਆਸ ਦੇ ਬੂਟੇ ਨੂੰ ਹੈ, ਅਭਿਆਸ ਦੇ ਬੂਟੇ ਨੂੰ ਲੱਗਦਾ ਹੈ। ਤਾਂ ਤੇ ਭਾਈ ਆਪਾਂ ਨੇ ਗੁਰੂ ਦਾ ਵਚਨ ਮੰਨਣਾ ਹੈ, ਗੁਰੂ ਦਾ ਵਚਨ ਕਮਾਉਣਾ ਹੈ, ਤੇ ਅਸੀਂ ਨਾਮ ਜਪਣਾ ਹੈ। ਰਹੋ ਵਿਚਾਰ, ਇਹ ਰਹੀ ਜਾਣੀ ਕਿ ਨਾਮ ਜਪਣ ਦੀ ਗੱਲ। ਯਾਦ ਰੱਖਿਓ, ਨਾਮ ਗੁਰਮਤ ਦੇ ਵਿੱਚ ਕੀ ਹੈ? ਧਿਆਉਣਾ। ਨਾਮ ਕੀ ਹੈ? ਨਾਮ ਧੁਣ ਹੈ। ਪਹਿਲਾਂ ਧੁਣ ਕਿਹੜੀ ਹੈ? ਜੋ ਗੁਰਮੰਤਰ ਦੇ ਅੱਖਰਾਂ ਦੇ ਵਿੱਚ ਧੁਣ ਹੈ ਉਹਨੂੰ ਸੁਣਨਾ,
ਵਾਹਿਗੁਰੂ
ਇਹਨੂੰ ਸੁਣਨਾ। ਅਗਲੀ ਧੁਣ ਉਹ ਸਾਰਿਆਂ ਦੇ ਅੰਦਰ ਹੈ, ਨਾਮ ਸਾਰਿਆਂ ਦੇ ਅੰਦਰ ਹੈ। ਨੌ ਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿ, ਇਸ ਕਾ ਵਿਸਰਾਮ ਸੁਨ ਸਮਾਦ, ਅਨਹਤ ਤਹਿਨਾਦ ਕਹਿਣ ਨਾ ਜਾਈ ਅਚਰਜ ਬਿਸਮਾਦ। ਇਹ ਗੁਰਮੰਤਰ ਦੀ ਧੁਣ ਨੇ ਹੀ ਸੁਰਤ ਨੂੰ ਉੱਥੇ ਲਿਜਾ ਕੇ ਜੋੜਨਾ ਹੈ ਜਿੱਥੇ ਨਾਮ ਸਾਰਿਆਂ ਦੇ ਅੰਦਰ ਚੱਲਦਾ। ਜਿੰਨੇ ਵੀ ਆਪਾਂ ਬੈਠੇ ਹਾਂ, ਨਾਮ ਸਾਰਿਆਂ ਦੇ ਅੰਦਰ ਚੱਲਦਾ। ਤਾਂ ਤੇ ਉਹ ਅੰਦਰ ਵਾਲਾ ਨਾਮ ਉੱਥੋਂ ਤੱਕ ਸੁਰਤ ਤਾਂ ਜਾਊਗੀ ਜੇ ਗੁਰਮੰਤਰ ਦੀ ਧੁਣ ਵਿੱਚ ਜੁੜੂ। ਗੁਰਪ੍ਰਸਾਦੀ ਜਿਹਨੇ ਅੰਤਰ ਪਾਇਆ, ਗੁਰਪ੍ਰਸਾਦੀ ਜੋ ਗੁਰੂ ਨੇ ਗੁਰ ਦਿੱਤਾ ਹੈ, ਤਾਂ ਤੇ ਉਹ ਗੁਰਮੰਤਰ ਦੀ ਕਿਰਪਾ ਨਾਲ ਹੀ ਸੁਰਤ ਅੰਦਰ ਜਾਂਦੀ ਹੈ। ਗੁਰਪ੍ਰਸਾਦੀ ਗੁਰੂ ਜੋ ਗੁਰ ਦਿੰਦਾ, ਗੁਰਪ੍ਰਸਾਦ ਗੁਰ, ਉਹ ਗੁਰਮੰਤਰ ਦੀ ਕਿਰਪਾ ਕੀ ਹੁੰਦੀ ਹੈ ਕਿ ਗੁਰਮੰਤਰ ਦੀ ਜਿਹੜੀ ਧੁਣ ਹੈ ਇਹ ਸੁਰਤ ਨੂੰ ਅੰਦਰ ਲੈ ਜਾਂਦੀ ਹੈ। ਨੋਟ ਕਰਿਓ, ਯਥਾਰਥ ਵਚਨ ਹੈ ਸਾਰੇ ਅੱਜ ਜਗਿਆਸੂਆਂ ਵਾਲੇ। ਤਾਂ ਤੇ ਇਹਨੂੰ ਕਹਿੰਦੇ ਨੇ ਗੁਰਪ੍ਰਸਾਦੀ ਜਿਹਨੇ ਅੰਤਰ ਪਾਇਆ। ਤਾਂ ਤੇ ਭਾਈ ਫਿਰ ਉਹ ਜਦੋਂ ਅੰਦਰ ਅਸੀਂ ਜੁੜ ਜਾਂਦੇ ਹਾਂ, ਫਿਰ ਉੱਥੇ ਜੁੜਨਾ ਹੁੰਦਾ ਜਿੱਥੇ ਨਾਮ ਸਾਰਿਆਂ ਦੇ ਅੰਦਰ ਚੱਲਦਾ, ਅਭਿਆਸੀ ਜਾਣਦੇ ਆ, ਉੱਥੇ ਸੁਣਨਾ ਰਹਿ ਜਾਂਦਾ, ਫਿਰ ਤਾਂ ਸੁਣਨਾ ਹੀ ਰਹਿ ਜਾਂਦਾ ਹੈ। ਤਾਂ ਤੇ ਅਗਲੀ ਗੱਲ ਬਾਣੀ ਦੇ ਵਿੱਚ ਦੱਸੀ ਹੈ ਵੀ ਉਦੋਂ ਬਾਅਦ ਉਹੀ ਨਾਮ ਜਿਹੜਾ ਸਾਰੇ ਪਰਿਪੂਰਨ ਹੈ, ਨਾਮ ਧੁਣ ਹੈ, ਯਾਦ ਰੱਖਿਓ, ਟੋਨ ਇੱਕ ਵਾਈਬ੍ਰੇਸ਼ਨ। ਉਹ ਫਿਰ ਪਤਾ ਲੱਗਦਾ ਵੀ ਉਹ ਨਾਮ ਦੇ ਸਹਾਰੇ ਹੀ ਸਾਰਾ ਕੁਛ ਹੈ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਆਗਾਸ ਪਤਾਲ, ਨਾਮ ਕੇ ਧਾਰੇ ਸਗਲ ਆਕਾਰ। ਦੱਸਦਾ ਨਾ ਸੁਖਮਨੀ ਸਾਹਿਬ ਦੇ ਵਿੱਚ, ਯਾਨੀ ਕਿ ਗੁਰੂ ਸਾਹਿਬ ਕਹਿੰਦੇ ਫਿਰ ਨਾਮ ਪਰਿਪੂਰਨ ਸ਼ਕਤੀ ਹੈ, ਨਾਮ ਦੇ ਸਹਾਰੇ ਸਭ ਕੁਝ ਹੈ। ਉਹ ਐਸਾ ਕੋਈ ਥਾਂ ਨਹੀਂ ਜਿੱਥੇ ਨਾ ਹੋਵੇ ਉਹ ਨਾਮ। ਬਿਨ ਨਾਵੈ ਨਾਹੀ ਕੋ ਥਾਓ, ਤਾਂ ਇਵੇਂ ਜਿਵੇਂ ਫਿਰ ਯਾਨੀ ਕਿ ਅੱਗੇ ਦੀ ਅੱਗੇ ਫਿਰ ਨਾਮ ਤੇ ਨਾਮੀ ਅਭੇਦ ਹੈ। ਫਿਰ ਨਾਮ ਤੇ ਨਾਮੀ ਯਾਨੀ ਕਿ ਨਾਮ ਤੇ ਨਾਮੀ ਕੋਈ ਦੋ ਨਹੀਂ ਹੈ। ਨਾ ਸਮਝ ਲਓ ਵੀ ਰੱਬ ਤੇ ਰੱਬ ਦਾ ਨਾਂ ਦੋ ਹੈ, ਨਾ ਦੋ ਨਹੀਂ। ਨਾਵੈ ਅੰਦਰ ਹੋ ਵਸਾਂ ਬਣ ਕੇ ਲਿਖਿਆ, ਪਰ ਉਹ ਯਾਨੀ ਕਿ ਹੌਲੀ ਹੌਲੀ ਗੱਲਾਂ ਦੀ ਸਮਝ ਆਉਂਦੀ ਹੈ। ਤਾਂ ਤੇ ਆਪਾਂ ਗੁਰਮੰਤਰ ਤੋਂ ਸ਼ੁਰੂ ਕਰਨਾ। ਨਾਮ ਗੁਰਮੰਤਰ ਵੀ ਹੈ, ਜੋ ਗੁਰਮੰਤਰ ਵਿੱਚ ਧੋਣਾ ਉਹ ਨਾਮ ਹੈ। ਅਗਲਾ ਨਾਮ ਸਾਰਿਆਂ ਦੇ ਅੰਦਰ ਹੈ, ਉਦੋਂ ਅਗਲਾ ਨਾਮ ਸਾਰੇ ਪਰਿਪੂਰਨ ਹੈ, ਅੱਗੇ ਜਾ ਕੇ ਨਾਮ ਤੇ ਨਾਮੀ ਅਭੇਦ ਹੈ। ਇਹਨੂੰ ਆਪਾਂ ਗੱਲ ਨੂੰ ਸਮਝ ਲਿਆ ਥਿਓਰੀਕਲੀ, ਤਾਂ ਤੇ ਹੁਣ ਪ੍ਰੈਕਟੀਕਲੀ ਅਭਿਆਸ ਕਰਨਾ। ਕਿਉਂਕਿ ਤੁਸੀਂ ਕੱਲ੍ਹ ਸੁਣਿਆ ਸੀ ਵੀ ਜਿਹੜਾ ਧਰਮ ਹੈ ਇਹ ਇਕੱਲਾ ਗੱਲਾਂ ਕਰਨ ਦਾ ਵਿਸ਼ਾ ਨਹੀਂ। ਹਾਂ, ਸੋਝੀ ਪੈ ਜਾਂਦੀ ਹੈ ਗੱਲ, ਕੋਈ ਸਮਝ ਲਓ ਗੱਲ ਨੂੰ, ਫੋਲੋ ਕਰ ਲਓ, ਉਵੇਂ ਚੱਲ ਪਓ, ਫਿਰ ਇਸ਼ਾਰਾ ਲੈ ਕੇ ਚੱਲ ਪਓ, ਵਾਹਵਾ ਕਿ ਯਾਨੀ ਕਿ ਰਾਹ ਪੁੱਛ ਲਓ। ਕਿਸੇ ਨੇ ਇੱਥੋਂ ਦਮਦਮਾ ਸਾਹਿਬ ਜਾਣਾ, ਰਾਹ ਪੁੱਛ ਲਓ, ਸਮਝ ਲਓ ਚੰਗੀ ਤਰ੍ਹਾਂ। ਉਦੋਂ ਬਾਅਦ ਭਾਈ ਉਹ ਸੜਕ ਪੈਣਾ ਪਊਗਾ, ਤੁਰਨਾ ਪਊਗਾ, ਫਿਰ ਜਾ ਕੇ ਪਹੁੰਚੋ ਮੰਜ਼ਿਲ ਦੇ ਉੱਤੇ। ਤਾਂ ਤੇ ਰਾਹ ਦਾ ਪਤਾ ਕਰ ਲੈਣਾ ਇਹ ਬਹੁਤ ਵਧੀਆ ਹੁੰਦਾ ਹੈ। ਤੇ ਜੇ ਰਾਹ ਦੇ ਉੱਤੇ ਨਾ ਚੱਲੀਏ ਫਿਰ ਮੰਜ਼ਿਲ ਨਹੀਂ ਮਿਲਦੀ। ਪੂਛਤ ਹੈ ਪਾਥਕ ਤੇ ਇਹ ਮਾਰਗ ਨਾ ਧਾਰੈ ਪੱਗ, ਪ੍ਰੀਤਮ ਕਹਿ ਦੇਸ ਕੈਸੇ ਵਤਨ ਸਹਿਜਾਈਐ। ਭਾਈ ਗੁਰਦਾਸ ਜੀ ਕਵਿਤ ਸਵਈਆਂ ਦੇ ਵਿੱਚ ਕਹਿੰਦੇ, ਜੇ ਕੋਈ ਰਾਹਗੀਰ ਤੋਂ ਰਾਹ ਪੁੱਛ ਲਵੇ, ਉਸ ਰਾਹ ਦੇ ਉੱਤੇ ਤੁਰਦਾ ਨਹੀਂ, ਕਹਿੰਦੇ ਗੱਲੀ ਬਾਤੀ ਤਾਂ ਭਾਈ ਪਹੁੰਚਿਆ ਨਹੀਂ ਜਾਂਦਾ। ਗੁਰੂ ਤੋਂ ਰਾਹ ਪੁੱਛ ਲਿਆ, ਜੋ ਗੁਰੂ ਦੀ ਬਾਣੀ ਰਾਹ ਦੱਸਦੀ ਹੈ, ਉਸ ਰਾਹ ਤੇ ਚੱਲਿਆ ਨਹੀਂ ਤੇ ਫਿਰ ਤਾਂ ਮੰਜ਼ਿਲ ਨਹੀਂ ਮਿਲਣੀ। ਪੂਛਤ ਹੈ ਪਾਥਕ ਤੇ ਇਹ ਮਾਰਗ ਨਾ ਧਾਰੈ ਪੱਗ, ਪ੍ਰੀਤਮ ਕਹਿ ਦੇਸ ਕੈਸੇ ਵਤਨ ਸਹਿਜਾਈਐ। ਪੂਛਤ ਹੈ ਵੈਦ ਖਾਤ ਔਸ਼ਧ ਨਾ ਸੰਜਮ ਸੇ, ਕੈਸੇ ਰੋਗ ਮਿਟੇ ਸੁੱਖ ਸਹਿਜ ਸਮਾਈਐ। ਡਾਕਟਰ ਕੋਲੇ ਚਲਿਆ ਗਿਆ, ਪੁੱਛ ਲਈ ਸਾਰੀ ਗੱਲਬਾਤ, ਡਾਕਟਰ ਨੇ ਪਰਹੇਜ਼ ਦੱਸਤਾ, ਦਵਾਈ ਦੱਸ ਦਿੱਤੀ। ਨਾ ਦਵਾਈ ਖਾਂਦਾ ਨਾ ਪਰਹੇਜ਼ ਰੱਖਦਾ ਤੇ ਫਿਰ ਤੰਦਰੁਸਤੀ ਕਿਵੇਂ ਮਿਲੇ? ਕੱਲਾ ਡਾਕਟਰ ਕੋਲੇ ਜਾ ਕੇ ਤਾਂ ਨਹੀਂ ਤੰਦਰੁਸਤੀ ਮਿਲ ਜਾਂਦੀ, ਨਾ ਡਾਕਟਰ ਨੂੰ ਹੱਥ ਜੋੜ ਕੇ ਤੰਦਰੁਸਤੀ ਮਿਲੇ, ਨਾ ਡਾਕਟਰ ਨੂੰ ਡਬਲ ਫੀਸ ਦੇ ਕੇ ਗੱਲ ਬਣਨੀ ਹੈ ਵੀ ਆਹ ਲਓ ਜੀ ਡਾਕਟਰ ਸਾਹਿਬ ਡਬਲ ਫੀਸ ਲੈ ਲਓ, ਦਵਾਈ ਤਾਂ ਮੇਥੋਂ ਖਾਧੀ ਨਹੀਂ ਜਾਂਦੀ, ਮੈਨੂੰ ਆਰਾਮ ਕਰ ਦਿਓ। ਡਾਕਟਰ ਨੂੰ ਕੱਲਾ ਮੱਥਾ ਟੇਕ ਕੇ ਤੇ ਫੀਸ ਦੇ ਕੇ ਆਰਾਮ ਨਹੀਂ ਆਉਂਦਾ। ਤਾਂ ਤੇ ਪਰਹੇਜ਼ ਤੇ ਦਵਾਈ, ਹਿੰਟ ਸਮਝ ਲਓ ਨਾਲ ਨਾਲ। ਮੱਥਾ ਟੇਕਣਾ ਜ਼ਰੂਰੀ ਹੈ, ਸਮਝੋ ਵੀ ਆਤਮ ਸਮਰਪਣ ਕਰਦੇ। ਜੇ ਵਚਨ ਸੁਣ ਕੇ ਮੰਨਦਾ ਨਹੀਂ ਫਿਰ ਮੱਥਾ ਟੇਕ ਕੇ ਤੋਂ ਗੱਲ ਨਹੀਂ ਬਣਨੀ। ਕੱਲਾ ਸਮਝ ਲਈ ਗੱਲ, ਗੁਰੂ ਕੋਲ ਆ ਕੇ ਪ੍ਰੇਮ ਭੇਟਾ ਕਰਨੀ ਹੈ, ਦੋਨੇ ਪਾਸੇ ਗੱਲ ਨੂੰ ਲੈ ਲਿਆ ਕਰੋ ਪ੍ਰੇਮ। ਪਰ ਜੇ ਤੂੰ ਗੁਰੂ ਦਾ ਵਚਨ ਸੁਣ ਕੇ ਮੰਨਦਾ ਨਹੀਂ ਫਿਰ ਮੱਤ ਭਲੇਖ ਰਹੇ ਜੀ ਕਿ ਗੁਰੂ ਨੂੰ ਰੁਪਈਏ ਟੇਕਣ ਦੇ ਨਾਲ ਹੀ ਰੱਬ ਮਿਲ ਜੂਗਾ। ਗੱਜ ਕੇ ਆਖੋ ਆਹ ਭਾਵ ਹੈ, ਸਮਝ ਲਿਓ ਗੱਲ ਨੂੰ। ਡਾਕਟਰ ਨੂੰ ਕੱਲਾ ਰੁਪਈਏ ਮੱਥੇ ਟੇਕੇ ਤੋਂ ਨਹੀਂ ਗੱਲ ਬਣਦੀ, ਡਾਕਟਰ ਨੂੰ ਕੱਲਾ ਮੱਥਾ ਟੇਕੇ ਤੋਂ ਨਹੀਂ ਗੱਲ ਬਣਦੀ। ਡਾਕਟਰ ਦਾ ਵਚਨ ਹਾਂ ਸਤਕਾਰ ਹੈ ਭਾਈ, ਤਾਂ ਤੇ ਡਾਕਟਰ ਨੂੰ ਜਿਵੇਂ ਆਪਾਂ ਆਮ ਹਸਪਤਾਲ 'ਚ ਜਾਂਦੇ ਹਾਂ ਸਤਕਾਰ, ਇਵੇਂ ਗੁਰੂ ਵੈਦ ਦਾ ਸਤਕਾਰ ਹੈ। ਗੁਰੂ ਵੈਦ ਕਹਿ ਲਓ, ਮੇਰਾ ਵੈਦ ਗੁਰੂ ਗੋਬਿੰਦਾ, ਵੀ ਸਤਿਗੁਰਾਂ ਨੂੰ ਨਮਸਕਾਰ ਵੀ ਹੈ, ਪ੍ਰੇਮ ਭੇਟਾ ਵੀ ਹੈ। ਪਰ ਜੇ ਕਹਿਣ ਦਾ ਆਪਾਂ ਵਚਨ ਸੁਣ ਕੇ ਨਹੀਂ ਮੰਨਦਾ ਫਿਰ ਨਹੀਂ ਗੱਲ ਬਣਨੀ। ਫਿਰ ਸਾਰੀ ਉਮਰ ਗੁਰੂ ਨੂੰ ਮੱਥੇ ਟੇਕਦਾ ਫਿਰੇ ਕੋਈ, ਸਾਰੀ ਉਮਰ 100-100 ਦੇ ਨੋਟ ਚੜਾਉਂਦਾ ਫਿਰੇ ਗੁਰੂ ਨੂੰ, ਸਾਰੀ ਉਮਰ ਗੁਰੂ ਦੇ ਦਰ ਤੇ ਪ੍ਰਸ਼ਾਦ ਕਰਾਉਂਦਾ ਫਿਰੇ, ਸਾਰੀ ਉਮਰ ਗੁਰੂ ਨੂੰ ਮੱਥੇ ਟੇਕਦਾ ਫਿਰੇ, ਜੇ ਗੁਰੂ ਦਾ ਵਚਨ ਸੁਣ ਕੇ ਨਹੀਂ ਮੰਨਦਾ ਪਰਮੇਸ਼ਰ ਨਹੀਂ ਮਿਲਦਾ। ਨੋਟ ਕਰ ਲਓ, ਦੋਨੇ ਪਾਸੇ ਗੱਲ ਨੂੰ ਨੋਟ ਕਰ ਲਿਆ ਕਰੋ। ਗੱਲ ਦੇ ਮੇਰੇ ਕਹਿਣ ਨੂੰ ਭਾਵ ਨੂੰ ਸਮਝ ਲਿਆ ਕਰੋ, ਗੱਲ ਦਾ ਭਾਵ ਕੀ ਹੈ। ਜਿਵੇਂ ਆਮ ਕਈ ਗੱਲ ਨੂੰ ਸਮਝਦੇ ਨਹੀਂ, ਚੁੱਕ ਲੈਂਦੇ ਹੈਗੇ, ਯਾਨੀ ਕਿ ਬਹੁਤ ਸੁਣਿਆ, ਕੱਲ੍ਹ ਵੀ ਹਿੰਟ ਦਿੱਤਾ ਸੀ ਜੀ, ਭਾਈ ਬਖਤੌਰ ਦਾ ਸਰੋਵਰਾਂ ਦੀ ਨਿੰਦਾ ਕਰਦਾ, ਉਹ ਸਰੋਵਰਾਂ ਦੇ ਇਸ਼ਨਾਨ ਦਾ ਸਿਧਾਂਤ ਦੱਸਦਾ ਭਾਈ ਬਖਤੌਰ ਵਾਲਾ, ਵੀ ਉੱਥੇ ਊਚ ਨੀਚ ਤਾਂ ਲੈ ਜਾਂਦੀ ਹੈ, ਪਰ ਇਹ ਹਕੀਕਤ ਕਹਿੰਦਾ ਹਾਂ ਮੈਂ ਵੀ ਸਰੋਵਰ ਵਿੱਚ ਨਹਾ ਕੇ ਪਾਪ ਨਹੀਂ ਲੈਂਦੇ। ਯਾਨੀ ਕਿ ਬਹੁਤੇ ਲੋਕਾਂ ਨੇ ਸਰੋਵਰ ਦੇ ਇਸ਼ਨਾਨ ਨੂੰ ਕਰਮਕਾਂਡ ਬਣਾ ਲਿਆ। ਉਹ ਪਾਪ ਕਿੱਥੇ ਲੈਂਦੇ ਹੈ? ਗੁਰੂ ਦੀ ਹਜ਼ੂਰੀ, ਗੁਰਮੁਖਾਂ ਦੀ ਸੰਗਤ ਵਿੱਚ ਬੈਠ ਕੇ ਬਾਣੀ ਸੁਣਨ ਦੇ ਨਾਲ, ਰਾਮਦਾਸ ਸਰੋਵਰ ਨਹਾਤੇ। ਯਾਨੀ ਕਿ ਮੈਂ ਸਪਸ਼ਟ ਕਹਿੰਦਾ ਹਾਂ ਵੀ ਜਿਹੜਾ ਬਾਣੀ ਦੇ ਵਿੱਚ ਰਾਮਦਾਸ ਸਰੋਵਰ ਹੈ ਉਹ ਕੋਈ ਪਾਣੀ ਵਾਲੇ ਸਰੋਵਰ ਦੀ ਗੱਲ ਨਹੀਂ, ਉਹ ਰਾਮਦਾਸ ਸਰੋਵਰ ਕਿਹੜਾ? ਰਾਮਦਾਸ ਹੁੰਦੇ ਨੇ ਗੁਰੂ ਦੇ ਪਿਆਰੇ ਗੁਰਮੁਖ ਜਾਣ, ਤੇ ਸਰਬਰ ਕਹਿੰਦੇ ਨੇ ਇਕੱਠ ਨੂੰ। ਗੁਰੂ ਦੀ ਹਜ਼ੂਰੀ ਦੇ ਵਿੱਚ ਗੁਰਮੁਖਾਂ ਦੀ ਸੰਗਤ ਹੀ ਰਾਮਦਾਸ ਸਰੋਵਰ ਹੈ। ਗੁਰੂ ਦੀ ਹਜ਼ੂਰੀ ਵਿੱਚ ਗੁਰਮੁਖਾਂ ਦੀ ਸੰਗਤ ਰਾਮਦਾਸ ਸਰੋਵਰ, ਤੇ ਗੁਰੂ ਦੀ ਹਜ਼ੂਰੀ ਦੇ ਵਿੱਚ ਗੁਰਮੁਖਾਂ ਦੀ ਸੰਗਤ 'ਚ ਬੈਠਣਾ, ਇਹ ਕੀ ਹੈ? ਰਾਮਦਾਸ ਸਰੋਵਰ ਦਾ ਇਸ਼ਨਾਨ। ਹੁਣ ਆਪਾਂ ਰਾਮਦਾਸ ਸਰੋਵਰ ਦਾ ਇਸ਼ਨਾਨ ਕਰ ਰਹੇ ਹਾਂ ਸਾਰੇ ਜਾਣੇ, ਕਿਉਂ? ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਗੁਰੂ ਦੀ ਬਾਣੀ ਸੁਣਨੀ ਹੀ ਰਾਮਦਾਸ ਸਰੋਵਰ ਦਾ ਇਸ਼ਨਾਨ ਹੈ। ਜਿਹੜਾ ਕਰ ਲੈਂਦਾ ਉਹਦੇ ਜਾਣੀ ਕਿ ਕੀ ਹੈ? ਕਮਾਏ ਪਾਪ ਸੰਸਕਾਰ। ਤਖ਼ਤ ਸਾਹਿਬ ਦੇ ਦੀਵਾਨਾਂ 'ਚ ਮੈਂ ਇਹੀ ਬੇਨਤੀ ਕੀਤੀ ਸੀ ਨਾ, ਇਹੀ ਬੇਨਤੀ ਕੀਤੀ। ਤਖ਼ਤ ਸਾਹਿਬ ਦੇ ਦੀਵਾਨਾਂ ਵਿੱਚ ਬੜੇ ਵਿਦਵਾਨ ਬੜੇ ਸਾਰੇ ਸੀ, ਕਿਸੇ ਨੇ ਨੀ ਕਿੰਤੂ ਪ੍ਰੰਤੂ ਕੀਤਾ ਵੀ ਗਲਤ ਗੱਲ ਕਹੀ। ਉੱਥੇ ਮੈਂ ਸਪਸ਼ਟ ਕਿਹਾ ਸੀ ਵੀ ਸਰੋਵਰ 'ਚ ਨਹਾ ਕੇ ਤਾਂ ਪਾਪ ਨਹੀਂ ਲੈਂਦੇ, ਪਾਪ ਕੋਈ ਦੇਹ ਨੂੰ ਲੱਗੇ ਹੋਏ ਆ ਵੀ ਚੂੰਬਾ ਮਾਰ ਕੇ ਲੈ ਜਾਣਗੇ, ਦੇਹ ਨੂੰ ਪਾਪ ਨਹੀਂ ਲੱਗੇ ਹੋਏ ਕੋਈ। ਨਾ 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 ਨਾ, ਤਾਂ ਤੇ ਉਹ ਹੈ ਭਾਈ ਗੁਰਮੁਖਾਂ ਦੀ ਸੰਗਤ, ਜਿਹੜਾ ਬਾਣੀ ਦੇ ਵਿੱਚ ਰਾਮਦਾਸ ਸਰੋਵਰ ਹੈ। ਰਾਮਦਾਸ ਸਰੋਵਰ ਨਹਾਤੇ ਸਭ ਉੱਤਰੇ ਪਾਪ ਕਮਾਤੇ, ਤਾਂ ਤੇ ਜਿਹੜੇ ਭੈੜੇ ਕੰਮ ਕੀਤੇ ਉਹਨਾਂ ਦੇ ਸੰਸਕਾਰ ਜਮ੍ਹਾਂ ਸਾਡੇ ਅੰਦਰ, ਉਹ ਸਾਨੂੰ ਵਾਰ ਵਾਰ ਉਹੀ ਕੰਮ ਕਰਨ ਵਾਸਤੇ ਪ੍ਰੇਰਦੇ ਹੈ। ਜਦੋਂ ਅਸੀਂ ਗੁਰਮੁਖਾਂ ਦੀ ਸੰਗਤ 'ਚ ਬੈਠ ਕੇ ਗੁਰੂ ਦੀ ਬਾਣੀ ਸੁਣਦੇ ਹਾਂ, ਉਹ ਭੈੜੇ ਸੰਸਕਾਰ ਧੋਤੇ ਜਾਂਦੇ ਹੈ, ਜਿਹਨੂੰ ਕਿਹਾ ਜਾਂਦਾ ਕਮਾਏ ਹੋਏ ਪਾਪ ਧੋਤੇ ਗਏ। ਜਿਹੜੇ ਸੰਸਕਾਰ ਕਮਾਏ ਹੋਏ ਸੀ ਨਾ ਤੂੰ ਪਾਪਾਂ ਦੇ, ਉਹ ਧੋਤੇ ਗਏ। ਜੋ ਸੰਸਕਾਰ ਧੋਤੇ ਗਏ, ਪਾਪ ਧੋਤੇ ਗਏ। ਤਾਂ ਤੇ ਇਹ ਸਿਧਾਂਤ ਹੈ, ਤਾਂ ਤੇ ਕੋਈ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਿਆ ਕਰੋ। ਕਈ ਇਹ ਵੀ ਕਹਿੰਦੇ ਸੁਣੇ ਮੈਂ ਸ਼ੰਕੇ ਕੱਢਦੇ ਹਾਂ ਧੋਤੇ, ਦੋ ਚਾਰ ਦੋਸ਼ ਮੈਨੂੰ ਪਤਾ ਜਿਹੜੇ ਲੱਗਦੇ ਹੈ, ਯਾਨੀ ਕਿ ਦੂਸਰਾ ਜੀ ਉਹ ਤਾਂ ਕਹਿੰਦਾ ਜੀ ਪਾਠ ਨਾ ਕਰਾਓ। ਉਹ ਮੈਂ ਕਹਿਣਾ ਵੀ ਜੇ ਤੁਸੀਂ ਬਾਣੀ ਸੁਣਨੀ ਨਹੀਂ ਫੇਰ ਨਾ ਪਾਠ ਕਰਾਓ। ਸੁਣ ਲਓ ਗੱਲ ਨੂੰ ਦੁਬਾਰੇ ਦੁਬਾਰੇ ਮੈਂ ਕਲੀਅਰ ਕਰਦਿਆਂ ਗੱਲਾਂ ਤੁਹਾਨੂੰ। ਬੜੇ ਮਨਮਤੀ ਲੋਕ ਬੜੇ ਹੋਰ ਉਹ ਇੱਕ ਇੱਕ ਲਾਈਨ ਵਿੱਚੋਂ ਅੱਡ ਨਖੇੜ ਲੈਂਦੇ ਆ ਵੀ ਸਾਰਾ ਕੀ ਪ੍ਰਕਰਨ ਚੱਲਿਆ ਸੀਗਾ, ਉਹ ਨਹੀਂ ਲੈਂਦੇ ਵਿੱਚੋਂ ਇੱਕ ਲਾਈਨ ਨਖੇੜ ਕੇ। ਤਾਂ ਤੇ ਜੇ ਤੁਸੀਂ ਬਾਣੀ ਸੁਣਨੀ ਨਹੀਂ ਫੇਰ ਪਾਠ ਕਰਾਉਣ ਦਾ ਕੋਈ ਫਾਇਦਾ ਨਹੀਂ। ਅਸੀਂ ਕਹਿੰਦੇ ਹਾਂ ਬਾਣੀ ਨੂੰ ਸੁਣੋ, ਪਾਠ ਕਰਾਉਣ ਦਾ ਅਰਥ ਬਾਣੀ ਸੁਣੋ, ਆਪ ਪੜ੍ਹਿਓ ਤਾਂ ਆਪ ਸੁਣੋ, ਨਹੀਂ ਪੜ੍ਹੇ ਤਾਂ ਗੁਰਮੁਖ ਜਨ ਕੋਲੋਂ ਸੁਣੋ, ਤੇ ਸੁਣਾਉਣ ਵਾਲੇ ਦਾ ਪੂਰਾ ਸਤਿਕਾਰ ਕਰੋ ਜਿੰਨਾ ਹੁੰਦਾ। ਅਸੀਂ ਤਾਂ ਐਂ ਕਹਿੰਦੇ ਹੁੰਦੇ ਹਾਂ ਵੀ ਸੁਣਾਉਣ ਵਾਲੇ ਨੂੰ ਐਂ ਨਾ ਕਹੋ ਤੈਨੂੰ 300 ਦੇ ਦੇਣਗੇ 400, ਨਾ ਉਹਨੂੰ ਕਹਿ ਵੀ ਤੂੰ ਉਚਾਰਨ ਸਹਿਤ ਬਾਣੀ ਸੁਣਾ। ਉਹਨੂੰ ਪਿਆਰ ਨਾ ਕਹਿ ਦਿਓ ਵੀ ਆਪਾਂ ਉਹ ਐਂ ਜੀ ਨਹੀਂ ਕਰਨਾ ਵੀ ਨਾ, ਤੂੰ ਸਾਨੂੰ ਪਿਆਰ ਨਾ ਬਾਣੀ ਸੁਣਾਈ ਉਚਾਰਨ ਸਹਿਤ, ਅਸੀਂ ਸੁਣਾਂਗੇ। ਸੌਦੇਬਾਜੀ ਕੋਈ ਨਹੀਂ, ਤੂੰ ਸਾਨੂੰ 9 ਦਿਨਾਂ 'ਚ ਬਾਣੀ ਸੁਣਾ ਦੇ, ਅਸੀਂ ਤੇਰੇ ਪਰਿਵਾਰ ਦਾ 9 ਦਿਨਾਂ ਦਾ ਖਰਚਾ ਦੇ ਦਿਆਂਗੇ। ਗੱਜ ਕੇ ਆਖੋ, ਆਹ ਗੱਲ ਕਹੀ ਹੈ ਨਾ ਕਿੰਨੇ ਵਾਰੀ ਵੀ ਸੌਦੇਬਾਜ਼ੀ ਨਾ ਕਰੋ। ਨਾ 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 ਨਾ, 1,00,000 ਰੁਪਇਆ ਖਾੜੇ ਦਾ ਦੇ ਦੇਣੇ ਘੰਟੇ ਦਾ, 1-48 ਘੰਟੇ ਪਾਣੀ ਦੀ ਗੱਲ, ਇੱਕ ਘੰਟੇ ਦਾ ਕੰਜਰਖਾਨਾ ਤੇ 1,00,000 ਰੁਪਇਆ। ਕਦੇ ਕਿਸੇ ਨੇ ਕਿਹਾ ਵੀ ਕੰਜਰਖਾਨੇ ਦੇ ਪੈਸੇ ਤਾਂ ਜ਼ਿਆਦੇ ਆ ਯਾਰ? ਕਦੇ ਕਿਸੇ ਨੇ ਤਰਕ ਕੀਤੀ ਆ ਲੋਹੜਾ ਆ ਗਿਆ ਉਹ ਘੰਟੇ ਦਾ ਕੰਜਰਖਾਨਾ 1,00,000 ਰੁਪਇਆ ਕਿਹਾ ਕਿਸੇ ਨੇ ਕਦੇ? ਤਾਂ ਤੇ ਅਸੀਂ ਜੋ ਲਫ਼ਜ਼ ਕਹਿੰਦੇ ਹੋ ਸਾਰੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਿਆ ਕਰੋ। ਜੇ ਤੁਸੀਂ ਬਾਣੀ ਸੁਣਨੀ ਨਹੀਂ ਭਾਈ, ਫਿਰ ਯਾਨੀ ਕਿ ਪਾਠ ਕਰਾਉਣ ਦਾ ਕੋਈ ਫਾਇਦਾ ਨਹੀਂ, ਪਾਠ ਸੁਣਨ ਦਾ ਫਾਇਦਾ। ਦੋਨੇ ਗੱਲਾਂ ਯਾਦ ਰੱਖਿਓ ਜੀ, ਸਰੋਵਰ ਤੇ ਪਾਠ ਵਾਲੇ ਭੁਲੇਖੇ ਪੈਂਦੇ ਵਿੱਚ ਬਹੁਤਿਆਂ ਨੂੰ। ਤਾਂ ਤੇ ਰਹੋ ਵਿਚਾਰ, ਤਾਂ ਤੇ ਗੱਲ ਕਿੱਥੇ ਚੱਲੀ ਸੀ? ਗੁਰਸਿੱਖਾਂ ਨੇ ਕੀ ਕੁਝ ਕਰਨਾ? ਨਿਤਨੇਮ ਤੇ ਗੱਲ ਚੱਲੀ ਸੀ, ਕਿਰਪਾ ਕਰਕੇ ਉਹ ਗੱਲ ਫਿਰ ਨਾ ਭੁੱਲ ਜਾਓ। ਗੱਲ ਇੱਕ ਕੋਈ ਸਿੱਖ ਜੇ ਨਾ ਵਾਲੀ ਵਧੀਆ ਗੱਲ ਹੁੰਦੀ ਹੈ, ਸਿੱਖ ਕੇ ਜੇ ਅਭਿਆਸ ਕਰਨ ਲੱਗ ਪਵੇ ਵੀ ਬਾਣੀ ਦੇ ਅੱਖਰ ਦੀ ਇਕੱਲੇ ਇਕੱਲੇ ਅੱਖਰ ਦੀ ਧੁਨ ਨੂੰ ਸੁਣੋ, ਕਿਉਂਕਿ ਉਹ ਅੱਖਰਾਂ ਦੀ ਸੈਟਿੰਗ ਏਦਾਂ ਹੈ, ਉਹ ਲਗਾਤਾਰ ਧੁਨ ਚੱਲਦੀ ਹੈ, ਤੁਸੀਂ ਗੱਲ ਨੂੰ ਇਹਨੂੰ ਫੜ ਲਓ ਜੀ। ਆਹ ਗੱਲ ਬੁੱਝੋ ਨਾ ਤੁਸੀਂ, ਦੇਖੋ ਫਿਰ ਕੀ ਬਣਦਾ, ਸੁਣੇ ਦੀ ਕਲਾ ਵਰਤ ਜੂਗੀ। ਇਕੱਲਾ ਇਕੱਲਾ ਅੱਖਰ ਹੈ ਜਿਹੜਾ, ਉਹਨੂੰ ਉਹਦੀ ਧੁਨ, ਅੱਖਰ ਕੀ ਅੱਖਰ ਦੇ ਵਿੱਚ ਧੁਨ ਹੁੰਦੀ ਹੈ, ਅੱਖਰ ਉਚਾਰਨ ਕਰਦੇ ਹੈ, ਉਚਾਰਨ ਦੇ ਨਾਲ ਉਹ ਧੁਨ ਬਣ ਗਈ। ਇਕੱਲੇ ਇਕੱਲੇ ਅੱਖਰ ਦੀ ਧੁਨ ਨੂੰ ਸੁਣੋ, ਲੈ ਤੁਸੀਂ ਹੈਰਾਨ ਹੋ ਜਾਓਗੇ। ਜਪਜੀ ਸਾਹਿਬ ਦੇ ਜੇ ਤੁਸੀਂ ਇਕੱਲੇ ਇਕੱਲੇ ਅੱਖਰ ਦੀ ਧੁਨ ਸੁਣ ਲਓ, ਇੱਕ ਜਪਜੀ ਸਾਹਿਬ ਦਾ ਪਾਠ ਹੀ ਤੁਹਾਡੇ ਮਨ ਨੂੰ ਸ਼ਾਂਤ ਕਰ ਦੇਣਾ। ਗੱਜ ਕੇ ਆਖੋ, ਇੱਕ ਵੀ ਜਾ ਕੇ ਦੇਖੋ ਕੱਲ ਨੂੰ, ਭਾਵੇਂ ਇੱਕ ਕਰ ਲਿਓ ਸਾਰੇ ਦਿਨਾਂ 'ਚ, 10-20 ਨਾ ਹੋਣ, ਭਾਵੇਂ ਇੱਕੋ ਹੀ ਕਰ ਲਿਓ, ਭਾਵੇਂ ਇਹ ਦੇਖੋ ਇਕੱਲਾ ਇਕੱਲਾ ਜਿਹੜਾ ਅੱਖਰ ਨਾ ਸੁਣਿਆ ਗਿਆ ਦੁਬਾਰੇ ਉਹਨੂੰ ਫੇਰ ਸੁਣੋ, ਪਿੱਛੇ ਹਟ ਜਾਓ, ਬੈਕ ਹੋ ਜਾਓ। ਤਾਂ ਤੇ ਕੋਈ ਗੱਲ ਨੂੰ ਜੇ ਤੁਸੀਂ ਐਵੇਂ ਅੰਨੇ ਵਾਹ ਸੁਰਤ ਬਾਹਰ ਫਿਰਦੀ ਹੈ ਐਵੇਂ ਅੰਨੇ ਵਾਹ, ਕੁਛ ਨੀ ਫਾਇਦਾ। ਐਂ ਆਪਾਂ ਨੂੰ ਦਿਨ 20-30 ਸਾਲ ਹੋ ਗਏ ਲੋਕਾਂ ਨੂੰ ਪੜ੍ਹਦਿਆਂ ਨੂੰ ਬਾਣੀ, ਤੇ ਆਉਂਦੇ ਆ ਮੂੰਹ ਵੀ ਟੇਢਾ ਜਿਹਾ ਕਰਕੇ ਨਾ ਮੂੰਹ ਜੀ, ਕੁਛ ਰਸ ਜਿਹਾ ਨਹੀਂ ਆਇਆ ਵੀ ਰਸ ਕਿੱਥੋਂ, ਉਹਦੇ ਨੂੰ ਚੱਜ ਹੀ ਨਹੀਂ ਆਇਆ, ਤੈਨੂੰ ਚੱਜ ਨਹੀਂ ਆਇਆ ਬਾਣੀ ਪੜ੍ਹਨ ਦਾ। 20-20 ਸਾਲ ਹੋ ਗਏ ਨਿਤਨੇਮ ਕਰਦਿਆਂ ਨੂੰ, ਹਲੇ ਬਣਿਆ ਨਹੀਂ ਕੁਛ।
ਨੋਟ ਕਰਿਓ ਤਾਂ ਤੇ ਜੁਗਤ ਹੁੰਦੀ ਹੈ ਜੁਗਤ ਜੁਗਤ ਤੋਂ ਬਿਨਾਂ ਤਾਂ ਪਿਆਰੇ ਸੂਈ ਡੁੱਬ ਜਾਂਦੀ ਹੈ ਪਾਣੀ ਦੇ ਵਿੱਚ ਤੇ ਜੁਗਤ ਹੋਵੇ ਤਾਂ ਕਿਸ਼ਤੀ ਦੇਖ ਲਓ ਕਿੰਨਾ ਭਾਰ ਲੈ ਕੇ ਭੱਜੀ ਫਿਰਦੀ ਹੈ ਇੱਕ ਜੁਗਤ ਹੈ ਨਾ ਜੁਗਤ ਹੋਵੇ ਜਹਾਜ਼ ਭੱਜਿਆ ਫਿਰਦਾ ਨਹੀਂ ਉੱਤੇ ਤੁਸੀਂ ਨਿੱਕਾ ਜਿਹਾ ਭਾਰ ਸਿੱਟੋ ਕੋਈ ਥੱਲੇ ਆ ਜਾਂਦਾ ਜੁਗਤ ਹੋਵੇ ਮੋਟਰ ਗੱਡੀ ਬ੍ਰੇਕ ਮਾਰੀ ਰੁਕ ਗਈ ਕੋਈ ਪਹਿਲਵਾਨ ਪਹੀਆਂ ਨੂੰ ਜੱਫੇ ਮਾਰ ਕੇ ਮੋਟਰ ਗੱਡੀ ਰੋਕ ਨਹੀਂ ਸਕਦਾ ਤਾਂ ਤੇ ਕਹਿਣ ਦਾ ਭਾਵ ਜੁਗਤ ਪ੍ਰਧਾਨ ਹੈ ਜੁਗਤ ਦੇ ਵਿੱਚ ਜ਼ੋਰ ਵੀ ਨਹੀਂ ਲੱਗਦਾ ਤੇ ਬਹੁਤ ਵੱਡੀ ਪ੍ਰਾਪਤੀ ਹੁੰਦੀ ਹੈ ਤਾਂ ਤੇ ਇਹ ਜੁਗਤ ਹੈ ਇਹਨੂੰ ਯਾਦ ਰੱਖਿਓ ਵੀ ਗੁਰਬਾਣੀ ਇੱਕ ਲਗਾਤਾਰ ਧੁਨ ਹੈ ਤਾਂ ਤੇ ਜਦੋਂ ਬਾਣੀ ਉਚਾਰਨ ਕਰਨੀ ਹੈ ਇਕੱਲੇ ਇਕੱਲੇ ਅੱਖਰ ਦੀ ਧੁਨ ਨੂੰ ਸੁਣਨਾ ਤੁਸੀਂ ਇਕੱਲਾ ਇਕੱਲਾ ਅੱਖਰ ਉਚਾਰਨ ਸੁਣਨਾ ਤਾਂ ਤੇ ਇਸ ਗੱਲ ਨੂੰ ਪ੍ਰਪੱਕ ਕਰਕੇ ਲੈ ਜਾਏ ਫਿਰ ਗੱਲ ਚੱਲੀ ਸੀ ਅਗਲੀ ਨਾਮ ਦਾ ਧਰਨਾ ਧਿਆਨ ਭਾਵ ਕੇ ਨਾਮ ਦੀ ਧੁਨ ਨੂੰ ਸੁਣਨਾ ਹੈ ਤੇ ਤੀਸਰੀ ਗੱਲ ਸੇਵਾ ਸੇਵਾ ਦੀ ਬਾਤ ਮੈਨੂੰ ਯਾਦ ਹੈ ਪਿਛਲੇ ਸਾਲ ਜਦੋਂ ਗ੍ਰਿੱਡ ਕੋਲ ਦਿਵਾਉਣ ਲੱਗੇ ਸੀ ਉਸ ਵੇਲੇ ਮੈਂ ਬੇਨਤੀਆਂ ਕਰ ਦਿੱਤੀਆਂ ਸੀ ਚਲੋ ਦੁਬਾਰਾ ਰਿਪੀਟ ਕਰ ਦੇਵਾਂ ਸੰਖੇਪ ਦੇ ਵਿੱਚ ਕੇਵਲ ਤਾਂ ਤੇ ਜਿੱਥੇ ਨਿਤਨੇਮ ਕਰਨਾ ਹੈ ਗੁਰਸਿੱਖ ਨੇ ਸਿਮਰਨ ਕਰਨਾ ਹੈ ਉੱਥੇ ਸੇਵਾ ਸੇਵਾ ਕੀ ਹੈ ਪਹਿਲਾਂ ਤਾਂ ਸੇਵਾ ਗੁਰੂ ਦੀ ਹੁੰਦੀ ਹੈ ਉਹ ਗੁਰੂ ਦੀ ਸੇਵਾ ਕੀ ਹੈ ਵੀ ਗੁਰੂ ਦੀ ਬਾਣੀ ਨੂੰ ਅਰਥਾਂ ਸਮੇਤ ਵਿਚਾਰਨਾ ਗੁਰ ਕੀ ਸੇਵਾ ਸ਼ਬਦ ਵਿਚਾਰ ਆਪ ਵੀ ਵਿਚਾਰਨੀ ਸੰਗਤ ਨੂੰ ਵੀ ਦੱਸਣਾ ਭਾਈ ਆਪਣੇ ਸਤਿਗੁਰੂ ਜੀ ਆਏ ਕਹਿੰਦੇ ਹੈ ਆਪਣੇ ਗੁਰੂ ਸਾਹਿਬ ਜੀ ਦੇਖੋ ਆਪਾਂ ਕੀ ਕਰਦੇ ਫਿਰਦੇ ਆਪਣੇ ਗੁਰੂ ਜੀ ਤਾਂ ਆਏ ਕਹਿੰਦੇ ਹੈ ਇਹ ਬਹੁਤ ਵੱਡੀ ਸੇਵਾ ਆਪ ਵੀ ਬਾਣੀ ਵਿਚਾਰਨੀ ਤੇ ਕਿਸੇ ਨੂੰ ਵੀ ਬਾਣੀ ਦੇ ਅਰਥ ਦੱਸਣੇ ਤੇ ਫਿਰ ਚਾਨਣ ਹੋ ਜਾਂਦਾ ਪਤਾ ਲੱਗ ਜਾਂਦਾ ਨਹੀਂ ਤੁਹਾਨੂੰ ਪਤਾ ਹੀ ਹੈ ਵੀ ਸਿੱਖ ਅੱਜ ਕੀ ਕੁਛ ਕਰਦੇ ਫਿਰਦੇ ਹੈ ਗੁਰਬਾਣੀ ਸਾਡੇ ਗੁਰੂ ਸਾਹਿਬ ਜੀ ਜਿਹਨਾਂ ਕੰਮਾਂ ਤੋਂ ਰੋਕਦੇ ਆ ਨਾ ਉਹ ਕੰਮ ਅਸੀਂ ਅੱਜ ਕਰਦੇ ਫਿਰਦੇ ਹਾਂ ਮੱਥੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਟੇਕਦੇ ਹਾਂ ਪਰ ਪਤਾ ਨਹੀਂ ਲੱਗਿਆ ਵੀ ਗੁਰੂ ਜੀ ਕੀ ਕਹਿੰਦੇ ਆ ਤਾਂ ਤੇ ਗੁਰੂ ਦੀ ਗੱਲ ਲੋਕਾਂ ਨੂੰ ਦੱਸ ਦੇਣੀ ਇਹ ਬਹੁਤ ਵੱਡੀ ਸੇਵਾ ਹੈ ਬਹੁਤ ਵੱਡੀ ਕਿੱਡੀ ਵੱਡੀ ਸੇਵਾ ਹੈ ਭਾਈ ਗੁਰਦਾਸ ਜੀ ਕਹਿੰਦੇ ਜੇ ਅਸੀਂ ਸਾਤ ਮੰਦਰ ਕੰਚਨ ਕੇ ਉਸਾਰ ਦੀ ਨੇ ਤੇ ਸੋ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਇਕਾ ਜਿਹੇ ਜੇ ਕਿਸੇ ਨੇ ਸੱਤ ਕਿਲੇ ਸਿਉਣੇ ਦੇ ਪਾ ਤੇ ਜਿਹੇ ਜਿਹਾ ਗੁਰਬਾਣੀ ਦਾ ਇੱਕ ਸ਼ਬਦ ਸਿਖਾਤਾ ਸਿਖਾਉਣ ਦਾ ਮਤਲਬ ਹੁੰਦਾ ਅਰਥਾਂ ਸਮੇਤ ਵੀ ਸਿੱਖਿਆ ਦ੍ਰਿੜ ਕਰਵਾ ਦੇਣੀ ਸ਼ਬਦ ਦੀ ਸਿੱਖਿਆ ਦਾ ਅਰਥਾਂ ਤੋਂ ਹੀ ਪਤਾ ਲੱਗੂਗਾ ਨਾ ਜਾਣੀ ਕਿ ਜੇ ਇੱਕ ਸ਼ਬਦ ਦੀ ਸਿੱਖਿਆ ਦੇ ਦਿੱਤੀ ਕਿਸੇ ਨੂੰ ਸੱਤ ਕਿਲੇ ਸਿਉਣੇ ਦੇ ਲਾ ਲਓ ਸਾਹਿਬ ਐਡਾ ਵੱਡਾ ਪੁੰਨ ਫਲ ਹੈ ਤਾਂ ਤੇ ਭਾਈ ਇਹ ਸੇਵਾ ਕਰਿਆ ਕਰੋ ਆਪ ਵੀ ਬਾਣੀ ਦੇ ਅਰਥਾਂ ਨੂੰ ਘਰੇ ਵਿਚਾਰਿਆ ਕਰੋ ਚੰਗੀ ਤਰ੍ਹਾਂ ਵਿਚਾਰ ਕੇ ਫਿਰ ਉਹ ਸੰਗਤ ਨੂੰ ਵੀ ਸੁਣਾਇਆ ਕਰੋ ਤਾਂ ਤੇ ਇਹ ਬਹੁਤ ਹੀ ਵੱਡੀ ਸੇਵਾ ਤੇ ਅੱਜ ਦੇ ਸਮੇਂ ਦੀ ਮੰਗ ਹੈ ਅੱਜ ਦੇ ਸਮੇਂ ਦੀ ਇਹ ਮੰਗ ਹੈ ਤਾਂ ਤੇ ਅੱਜ ਜੋ ਸਾਨੂੰ ਜਾਣੀ ਕਿ ਸਿੱਖੀ ਦੇ ਵਿੱਚ ਬਿਮਾਰੀ ਪਈ ਹੋਈ ਹੈ ਮਨ ਮਤ ਦੀ ਉਹ ਇਸ ਸ਼ਬਦ ਦੇ ਅਰਥ ਸਾਨੂੰ ਪਤਾ ਲੱਗਣਗੇ ਬਿਮਾਰੀ ਖਤਮ ਹੋ ਜਾਣੀ ਹੈ ਤਾਂ ਤੇ ਅੱਜ ਦੀ ਮਰਜ਼ ਮੁਤਾਬਕ ਬਹੁਤ ਢੁਕਦੀ ਦਵਾਈ ਹੈ ਕਿ ਅਸੀਂ ਬਾਣੀ ਵੀ ਵਿਚਾਰ ਕਰਨੀ ਸ਼ੁਰੂ ਕਰ ਦਈਏ ਫਿਰ ਅਗਲੀ ਸੇਵਾ ਹੁੰਦੀ ਹੈ ਗੁਰੂ ਦੀ ਹਜ਼ੂਰੀ ਦੇ ਵਿੱਚ ਇਕੱਠੇ ਹੋ ਕੇ ਗੁਰਮੰਤਰ ਦਾ ਸਿਮਰਨ ਕਰਨਾ ਇਹ ਵੀ ਬਾਣੀ 'ਚ ਲਿਖਿਆ ਜੋ ਜੋ ਲਿਖਿਆ ਬਾਣੀ 'ਚ ਮੈਂ ਤੁਹਾਨੂੰ ਪ੍ਰਮਾਣ ਦੇ ਰਿਹਾ ਮੇਰੀ ਕੋਈ ਮਤ ਨਹੀਂ ਆਪਾਂ ਸਾਰੇ ਨੇ ਗੁਰੂ ਦੀ ਮਤ ਪਿੱਛੇ ਲੱਗਣਾ ਫਿਰ ਗੁਰੂ ਸਾਹਿਬ ਕਹਿੰਦੇ ਗੁਰ ਕੀ ਸੇਵਾ ਗੁਰ ਭਗਤ ਹੈ ਵਿਰਲਾ ਪਾਏ ਕੋਈ ਫਿਰ ਗੁਰ ਕੀ ਸੇਵਾ ਕੀ ਹੁੰਦੀ ਹੈ ਗੁਰਮੰਤਰ ਦਾ ਸਿਮਰਨ ਕਰਨਾ ਗੁਰੂ ਦੀ ਸੇਵਾ ਗੁਰਮੰਤਰ ਦਾ ਸਿਮਰਨ ਗੁਰ ਕੀ ਸੇਵਾ ਗੁਰ ਭਗਤ ਹੈ ਤਾਂ ਤੇ ਭਾਈ ਗੁਰਮੰਤਰ ਦਾ ਸਿਮਰਨ ਕਰਨਾ ਇਕੱਠੇ ਹੋ ਕੇ ਸੰਗਤ ਰੂਪ ਦੇ ਵਿੱਚ ਤੇ ਇਕੱਠੇ ਹੋ ਕੇ ਸੰਗਤ ਰੂਪ 'ਚ ਗੁਰੂ ਦੀ ਬਾਣੀ ਦੀ ਵਿਚਾਰ ਕਰਨੀ ਅਰਥਾਂ ਸਮੇਤ ਇਹ ਭਾਈ ਬਹੁਤ ਵੱਡੀ ਸੇਵਾ ਇਹ ਬਹੁਤ ਵੱਡੀ ਸੇਵਾ ਇਹ ਰਹੀ ਗੁਰੂ ਦੀ ਸੇਵਾ ਫਿਰ ਅਗਲੀ ਗੱਲ ਗੁਰੂ ਦੇ ਦਰ ਤੇ ਆਈ ਸੰਗਤ ਦੀ ਸੇਵਾ ਇਹ ਵੀ ਬਹੁਤ ਵੱਡੀ ਸੇਵਾ ਦੱਸਿਆ ਬਾਣੀ ਦੇ ਵਿੱਚ ਗੁਰਸਿੱਖਾਂ ਅੰਦਰ ਸਤਿਗੁਰ ਵਰਤੈ ਜੋ ਸਿੱਖਾਂ ਨੂੰ ਲੋਚੈ ਸੋ ਗੁਰਸ਼ੀ ਆਵੈ ਕਹਿੰਦੇ ਗੁਰੂ ਦੇ ਦਰ ਤੇ ਆਈ ਸੰਗਤ ਦੀ ਸੇਵਾ ਇਸ ਭਾਵ 'ਚ ਕਰਨੀ ਹੈ ਵੀ ਗੁਰੂ ਦੇ ਦਰ ਤੇ ਆਈਆਂ ਸੰਗਤਾਂ ਦੇ ਵਿੱਚ ਸਤਿਗੁਰ ਵਰਤਦਾ ਗੁਰਸਿੱਖਾਂ ਅੰਦਰ ਸਤਿਗੁਰ ਵਰਤਾ ਬਹੁ ਵਚਨ ਲਫ਼ਜ਼ ਹੈ ਗੁਰਸਿੱਖਾਂ ਜੋ ਸਮੁੱਚੀ ਸੰਗਤ ਗੁਰੂ ਦੇ ਦਰ ਤੇ ਆਈ ਹੈ ਇੱਕ ਦੇਹ ਦੀ ਗੱਲ ਨਹੀਂ ਨਾ ਦੇਹ ਬਾਅਦ 'ਚ ਨਹੀਂ ਗੱਲ ਪਾਉਣੀ ਇੱਕ ਦੇਹ ਨਹੀਂ ਕਿਤੇ ਇੱਕ ਦੇਹ ਦੇ ਮਗਰ ਭੱਜੇ ਤੁਰੇ ਫਿਰੋਂ ਵੀ ਦੇਹ ਵਾਸਤੇ ਤਾਂ ਬਹੁਤ ਪਲੇਟਾਂ ਲਾਤੀਆਂ ਤੇ ਲੋਕਾਂ ਨੂੰ ਭਾਵੇਂ ਸੋਧੇ ਕੱਪੜੇ ਆਲੂ ਡਬਕਾ ਜਿਹਾ ਪਾਣੀ ਗਲਤ ਤਾਜ਼ਾ ਪਾਣੀ ਨਾ 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 ਇਹ ਨਹੀਂ ਕੰਮ ਸਮੁੱਚੀ ਜਿੰਨੀ ਸੰਗਤ ਆਈ ਹੈ ਗੁਰੂ ਦੇ ਦਰ ਤੇ ਸਾਰੀ ਸੰਗਤ ਦੀ ਸਮਾਨ ਭਾਵ ਸਮ ਦ੍ਰਿਸ਼ਟੀ ਦੇ ਵਿੱਚ ਜਿਹੜਾ ਸੇਵਾ ਕਰਦਾ ਹੈ ਉਹਨੂੰ ਗੁਰੂ ਦੀ ਖੁਸ਼ੀ ਮਿਲ ਜਾਂਦੀ ਹੈ ਗੱਜ ਕੇ ਆਖੋ ਦੇਖੋ ਬਾਣੀ 'ਚ ਲਿਖਿਆ ਹੋਇਆ ਉਹਨੂੰ ਮਿਲਦਾ ਕੀ ਹੈ ਉਹਨੂੰ ਗੁਰੂ ਦੀ ਖੁਸ਼ੀ ਮਿਲਦੀ ਹੈ ਜਿਹੜਾ ਸਾਰੀ ਸੰਗਤ ਦੀ ਸੇਵਾ ਸਮ ਦ੍ਰਿਸ਼ਟੀ ਨਾਲ ਕਰਦਾ ਸਾਰੀ ਸੰਗਤ ਦੀ। ਤਾਂ ਤੇ ਬਾਣੀ ਚ ਲਿਖਿਆ ਅੱਜ ਅਸੀਂ ਦੇਹਵਾਦ ਵੱਲ ਸ਼ੁਰੂ ਹੋ ਰਹੇ ਹਾਂ, ਤਾਂ ਤੇ ਬਾਣੀ ਨੂੰ ਕੋਸ਼ਿਸ਼ ਕਰੋ। ਕਿਸੇ ਦੇਹ ਦਾ ਸਪੈਸ਼ਲ ਸਤਿਕਾਰ ਨੀ, ਕਿਸੇ ਦੇਹ ਦਾ ਕਹਿਣ ਮਾਤਰ ਨੀ। ਮੈਂ ਬਹੁਤ ਵਾਰੀ ਕਿਹਾ ਵੀ ਮੇਰੀ ਦੇਹ ਦਾ ਕੋਈ ਸਪੈਸ਼ਲ ਸਤਿਕਾਰ ਨਾ ਕਰਿਆ ਕਰੋ, ਨਾ ਕਰਵਾਇਆ, ਸਮੁੱਚੀ ਸੰਗਤ ਦਾ ਸਤਿਕਾਰ ਕਰੋ। ਸੰਗਤ ਦੇ ਵਿੱਚ ਹੀ ਮੈਂ, ਸੰਗਤ ਦੇ ਵਿੱਚ ਹੀ ਆਪਾਂ ਸਾਰੇ ਹਾਂ, ਜਾਣੀ ਕਿ ਸਾਰੀ ਸੰਗਤ ਦਾ ਸਮਾਨ ਸਤਿਕਾਰ ਤਾਂ ਹੈ ਇੱਥੇ ਸਾਰਿਆਂ ਨੂੰ, ਆਇਆਂ ਨੂੰ। ਤਾਂ ਕਿ ਇੱਥੇ ਸਪੈਸ਼ਲ ਸਤਿਕਾਰ ਨਾ ਕਿਸੇ ਲੀਡਰ ਦਾ, ਨਾ ਕਿਸੇ ਮੰਤਰੀ ਦਾ, ਨਾ ਇੱਥੇ ਕਿਸੇ ਬਾਬੇ ਦਾ, ਇੱਥੇ ਕਿਸੇ ਦਾ ਸਪੈਸ਼ਲ ਸਤਿਕਾਰ ਨੀ, ਇੱਥੇ ਇੱਕੋ ਜਿਹਾ ਸਤਿਕਾਰ ਸਾਰਿਆਂ ਦਾ ਹੈ। ਗੱਜ ਕੇ ਆਖੋ, ਇਹਦਾ ਇਹ ਭਾਵ ਨੀ ਵੀ ਸਤਿਕਾਰ ਨੀ, ਜਾਣੀ ਕਿ ਇੱਕੋ ਜਿਹਾ ਸਤਿਕਾਰ ਸਾਰਿਆਂ ਦਾ, ਸਪੈਸ਼ਲ ਸਤਿਕਾਰ ਕਿਸੇ ਦਾ ਨੀ, ਐਸਾ ਦਾ ਰਹਿ। ਤਾਂ ਤੇ ਰਹੋ ਵਿਚਾਰ ਗੁਰਸਿੱਖਾਂ ਅੰਦਰ ਸਤਿਗੁਰ ਵਰਤਾ। ਜੋ ਗੁਰੂ ਦੇ ਦਰ ਤੇ ਗੁਰਸਿੱਖ ਸੰਗਤਾਂ ਆਈਆਂ ਉਹਨਾਂ ਦੇ ਵਿੱਚ ਸਤਿਗੁਰ ਵਰਤਦਾ, ਇਹ ਭਾਵ ਰੱਖੋ। ਜਿਹੜਾ ਗੁਰੂ ਦੇ ਦਰ ਤੇ ਆਈ ਸੰਗਤ ਦੀ ਸੇਵਾ ਨੂੰ ਲੋਚਦਾ, ਜੋ ਸਿੱਖਾਂ ਨੂੰ ਲੋਚਿਆ, ਲਿਖਤਾ ਨਾ ਸਿੱਖਾਂ, ਫਿਰ ਲਫ਼ਜ਼ ਬਹੁ ਵਚਨ ਆ ਗਿਆ ਦੇਖੋ। ਜੋ ਗੁਰੂ ਦੇ ਦਰ ਤੇ ਸਿੱਖਿਆ ਲੈਣ ਆਈ ਸੰਗਤ ਦੀ ਸੇਵਾ ਨੂੰ ਲੋਚਦਾ, ਜੋ ਸਿੱਖਾਂ ਨੂੰ ਲੋਚਿਆ, ਜੋ ਗੁਰੂ ਦੀ ਬਾਣੀ ਦੀ ਸਿੱਖਿਆ ਲੈਣ ਵਾਸਤੇ ਆਏ ਹੈ, ਤਾਂ ਤੇ ਉਹ ਸਮੁੱਚੀ ਸੰਗਤ ਦੀ ਸੇਵਾ ਨੂੰ ਲੋਚਿਆ ਜਿਹਦੇ ਅੰਦਰ, ਜਾਣੀ ਕਿ ਤਾਂਗ ਕਹਿ ਲਓ ਪਿਆਰ ਹੈ ਜਿਹਦੇ ਅੰਦਰ, ਚਾਅ ਹੈ ਵੀ ਗੁਰੂ ਦੇ ਦਰ ਤੇ ਸੰਗਤ ਆ ਰਹੀ ਹੈ ਮੈਂ ਸੇਵਾ ਕਰਾਂ। ਜਿਹੜਾ ਵੀ ਗੁਰੂ ਦੇ ਦਰ ਤੇ ਆਈ ਸੰਗਤ ਦੀ ਸੇਵਾ ਚਾਅ ਨਾਲ ਕਰਦਾ, ਮਾਈਆਂ ਭੈਣਾਂ ਪ੍ਰਸ਼ਾਦੇ ਬਣਾਉਂਦੀਆਂ ਚਾਅ ਨਾਲ ਵੀ ਗੁਰੂ ਨਾਨਕ ਨੇ ਛਕਣੇ ਹੈ, ਨਾ ਪਲੇਥਣ ਜ਼ਿਆਦੇ ਲਾਉਣੇ, ਨਾ ਕੋਈ ਕੱਚਾ ਰਹਿਣ ਦੇਣਾ, ਨਾ ਕੋਈ ਮੱਚਣ ਦੇਣਾ, ਜਾਣੀ ਕਿ ਖਿਆਲ ਰੱਖਣਾ ਪੂਰਾ ਪੂਰਾ ਸਫਾਈ ਦੇ ਨਾਲ, ਚਾਹ ਦੇ ਨਾਲ ਪ੍ਰਸ਼ਾਦੇ ਬਣਾਉਣੇ ਵੀ ਇਹ ਗੁਰੂ ਨਾਨਕ ਨੇ ਛਕਣੇ ਹੈ। ਖੁਸ਼ੀ ਮਿਲ ਜਾਂਦੀ ਹੈ ਗੁਰੂ ਦੀ, ਜਿਹੜਾ ਚਾਹ ਨਾਲ ਸੇਵਾ, ਦਾਲਾ ਬਣਾਉਣ ਵਾਲੇ ਨੇ ਪਿਆਸ ਕਰਨਾ, ਸਮੁੱਚੀ ਸੰਗਤ ਦਾ ਦਾਲਾ, ਇੱਕ ਬਾਬੇ ਦਾ ਨੀ ਸਮੁੱਚੀ ਸੰਗਤ ਦਾ, ਫਿਰ ਪਾਣੀ ਪਿਲਾਉਣਾ ਸਾਰੀ ਸੰਗਤ ਨੂੰ ਪਿਆਰ ਦੇ ਨਾਲ, ਫਿਰ ਜਿਸ ਵੇਲੇ ਵਰਤਾਉਣਾ ਸਾਰੀ ਸੰਗਤ ਨੂੰ ਪਿਆਰ ਦੇ ਨਾਲ, ਜਾਣੀ ਕਿ ਜੋ ਜੋ ਵੀ ਸੇਵਾ ਜੁੱਤੇ ਸੰਭਾਲਣੇ ਆ ਸਾਰੀ ਸੰਗਤ ਦੇ ਪਿਆਰ ਦੇ ਨਾਲ, ਤਾਂ ਤੇ ਜੋ ਜੋ ਵੀ ਜਾਣੀ ਕਿ ਜਿਹਦੀ ਡਿਊਟੀ ਹੈ ਸੇਵਾ ਦੇ ਵਿੱਚ ਭਾਈ, ਉਹ ਸਮੁੱਚੀ ਸੰਗਤ ਦੀ ਸੇਵਾ ਚਾਹ ਪ੍ਰੇਮ ਦੇ ਨਾਲ ਕਰਨੀ ਹੈ। ਚਾਹ ਹਾਂ, ਜਿਹੜਾ ਗੁਰੂ ਦੇ ਦਰ ਤੇ ਆ ਗਿਆ ਸਾਡੇ ਲਈ ਸਤਿਕਾਰਯੋਗ ਹੈ, ਜੋ ਵੀ ਆ ਗਿਆ। ਇੱਕ ਮੈਂ ਹੋਰ ਵੀ ਰਮਜ਼ ਦੇ ਜਾਵਾਂ, ਕੇਵਲ ਕੱਪੜੇ ਵੀ ਨਹੀਂ ਦੇਖਣੇ,